ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਣ ਦੇ ਡੱਕ ਡੱਕ ਫਰੀਆਂ ਪੈਨਣ ਪੱਟ ਹੰਡਾਵਣ ਜਰੀਆਂ ਸ਼ਾਹੀ ਘਰੀ ਵੀ ਆਈਆਂ ਵਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਲ ਲਾਲਾਂ ਦਾ ਹਾਰ ਨਾ ਹੋਵੇ ਪੁੱਤਰ ਜਿਹਾ ਨੀ ਮੇਵਾ ਡਿੱਠਾ ਜਿਤਨਾ ਕੱਚਾ ਉਤਨਾ ਹੀ ਮਿੱਠਾ
ਪੁੱਤਾਂ ਵਾਲੇ ਹੋ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਪੁੱਤ ਪਰਾਂ ਤੇ ਉੱਡਦੀ ਫਿਰੇ ਦੁਨੀਆ ਮਾਪੇ ਬੋਤੀ ਦੇ ਵਿੱਚ ਪਰਾਂ ਪੁੱਤਰ ਜਿਉਂਦੀ ਜਾਨ ਸਹਾਰਾ ਹੈ ਜ਼ਿੰਦਗੀ ਦਾ ਮਰ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ ਸੀਤਲ ਪੁੱਤਰਾਂ ਬਾਜਨਾ ਸੁਣ ਮਾਪੇ ਹੁੰਦੇ ਮਾਪਿਆਂ ਦੀ ਆਨਸ਼ਾਨ ਪੁੱਤਰ
ਪਰਮ ਪੂਜਨੀਕ ਗੁਰੂ ਪਿਆਰੀ ਸਾਹਿਬ ਸੰਗਤ ਜੀ ਪੇਸ਼ ਕਰ ਰਹੇ ਹਾਂ ਸਿੱਖ ਜਗਤ ਦੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਬਾਬਾ ਆਦਮ ਜੀ ਦਾ ਪ੍ਰਸੰਗ। ਇਹ ਸਾਰਾ ਪ੍ਰੋਗਰਾਮ ਭਾਈ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ ਦੇ ਕਵੀਸ਼ਰੀ ਜਥੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੇ ਨੇ ਭਾਈ ਮੇਜਰ ਸਿੰਘ ਜੀ ਅਤੇ ਭਗਵੰਤ ਸਿੰਘ ਸਾਹਿਬ ਜੀ। ਸਰਬੱਤ ਸੰਗਤਾਂ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਨੂੰ ਗੁਰਤਾ ਗੱਦੀ ਬਖਸ਼ੇ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਕਰਨ ਵਾਸਤੇ, ਸਿਰਜਣਾ ਕਰਨ ਵਾਸਤੇ ਗੋਇੰਦਵਾਲ ਸਾਹਿਬ ਤੋਂ ਸਮੇਤ ਪਰਿਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ ਹੈ। ਗੁਰੂ ਚੱਕ ਦੀ ਮੋੜੀ ਗੱਢ ਕੇ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਉਣ ਲਈ 52 ਜਾਤੀਆਂ ਦੇ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਸਾਏ ਸਨ। ਜਾਤੀ ਕਿਸੇ ਦੇ ਮੱਥੇ ਉੱਤੇ ਨਹੀਂ ਲਿਖੀ। ਜਿਸ ਵੀ ਧੰਦੇ ਦੇ ਨਾਲ ਕੋਈ ਜੁੜ ਗਿਆ ਉਹ ਜਿਹਾ ਉਹਦਾ ਨਾਮ ਪੈ ਗਿਆ। ਜੇ ਕੋਈ ਸੋਨੇ ਦਾ ਕੰਮ ਕਰਨ ਲੱਗ ਪਿਆ ਉਹ ਸੁਨਿਆਰ ਬਣ ਗਿਆ, ਜੇ ਕੋਈ ਲੋਹੇ ਦਾ ਕੰਮ ਕਰਨ ਲੱਗ ਪਿਆ ਉਹ ਲੋਹਾਰ ਬਣ ਗਿਆ। 52 ਧੰਦਿਆਂ ਨਾਲ ਜੁੜੇ ਹੋਏ ਕਿਰਤੀ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਨੇ ਵਸਾਏ ਸਨ। ਨਾਲ ਨਾਲ ਸੇਵਾ ਚੱਲ ਰਹੀ ਸੀ। ਗੁਰੂ ਕੀ ਸੰਗਤ ਨੂੰ ਪ੍ਰੇਰਨ ਵਾਸਤੇ, ਗੁਰਮਤ ਦਾ ਪ੍ਰਸਾਰ ਕਰਨ ਵਾਸਤੇ, ਲੋਕਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਹਜ਼ੂਰ ਨੇ ਬਹੁਤ ਵੱਡੇ ਵੱਡੇ ਸਿੱਖ ਵੱਖਰੇ ਵੱਖਰੇ ਇਲਾਕਿਆਂ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਭੇਜੇ ਹੋਏ ਸਨ। ਆਪਣੇ ਵੱਲੋਂ ਥਾਪੇ ਹੋਏ ਮਸੰਦ ਜਥੇਦਾਰ ਇਲਾਕਿਆਂ ਵਿੱਚੋਂ ਅਗਰਾਹੀਆਂ ਕਰ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਾਸਤੇ ਭੇਜ ਰਹੇ ਸਨ। ਗੁਰੂ ਕਾ ਇੱਕ ਸਿੱਖ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਮਾਲਵੇ ਦੀ ਧਰਤੀ ਵਿੱਚ ਗਿਆ ਹੋਇਆ ਹੈ। ਉਹ ਵੇਲਾ ਸੀ ਜਦੋਂ ਕੋਈ ਗੁਰਸਿੱਖ ਚੱਲਿਆ ਜਾਏ ਉਹਦੇ ਤੋਂ ਗੁਰਮਤ ਦੀਆਂ ਵਿਚਾਰਾਂ ਲੋਕ ਰਾਤ ਨੂੰ ਦੀਵਾਨ ਸਜਾ ਕੇ ਸਰਵਣ ਕਰਿਆ ਕਰਦੇ ਸਨ। ਮਾਲਵੇ ਦੀ ਧਰਤੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗਿਆ ਹੋਇਆ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ, ਗੁਰਮਤ ਦੇ ਨਾਲ ਲੋਕਾਂ ਨੂੰ ਜੋੜ ਰਿਹਾ ਸੀ। ਪਿੰਡ ਵਿੰਨੋ ਕੇ ਮਾਲਵੇ ਦੀ ਧਰਤੀ ਵਿੱਚ ਜਦੋਂ ਇਹ ਗੁਰਸਿੱਖ ਪੁੱਜਾ, ਲੋਕਾਂ ਨੇ ਇਹਦੇ ਵਿਚਾਰ ਸਰਵਣ ਕੀਤੇ ਹੈ। ਉੱਥੋਂ ਦੇ ਰਹਿਣ ਵਾਲਾ ਇੱਕ ਭਾਈ ਆਦਮ ਲਗਭਗ ਜਿਹਦੀ ਅੱਧੀ ਉਮਰ ਬੀਤ ਚੁੱਕੀ ਸੀ, ਘਰ ਵਿੱਚ ਔਲਾਦ ਨਹੀਂ ਹੈ, ਕਥਾ ਸਰਵਣ ਕਰਨ ਵਾਸਤੇ ਆਇਆ। ਜਦੋਂ ਕਥਾ ਦੀ ਸਮਾਪਤੀ ਹੋਈ ਤਾਂ ਬੇਨਤੀ ਕਰਦਾ ਹੈ, ਗੁਰੂ ਮਹਾਰਾਜ ਦਾ ਸਿੱਖਾ ਮੇਰੇ ਧੰਨ ਪਾ ਗਏ, ਆਪ ਜੀ ਦੇ ਦਰਸ਼ਨ ਹੋਏ ਨੇ। ਗੁਰਮਤ ਦੀਆਂ ਵਿਚਾਰਾਂ ਸੁਣ ਕੇ ਸੜਦੇ ਹੋਏ ਮਨਾਂ ਨੂੰ ਠੰਡ ਪਈ ਹੈ, ਕਿਰਪਾ ਕਰੋ ਅੱਜ ਰਾਤ ਦਾ ਪ੍ਰਸਾਦਾ ਮੇਰੇ ਗਰੀਬ ਦੇ ਘਰੋਂ ਛਕੋ। ਉਸ ਅੰਮ੍ਰਿਤਸਰ ਤੋਂ ਗਏ ਹੋਏ ਸਿੱਖ ਨੂੰ ਆਪਣੇ ਘਰ ਲਿਜਾਣ ਵਾਸਤੇ ਪ੍ਰਸ਼ਾਦਾ ਛਕਣ ਲਈ ਜਿਵੇਂ ਬਾਬਾ ਆਦਮ ਜੀ ਬੇਨਤੀ ਕਰ ਰਹੇ ਨੇ, ਇਤਿਹਾਸ ਇੱਥੋਂ ਸ਼ੁਰੂ ਹੈ, ਇਉਂ ਪੇਸ਼ ਕੀਤਾ ਜਾ ਰਿਹਾ।
ਆਦਮ ਨੇ ਕੀਤੇ ਜਾਂ ਦਦਾਰ ਸਿੱਖ ਦੇ, ਚੰਗੇ ਲੱਗੇ ਉਸ ਨੂੰ ਵਿਚਾਰ ਸਿੱਖ ਦੇ,
ਹੱਥ ਜੋੜ ਕਹਿੰਦਾ ਸੀਸ ਨੂੰ ਨਵਾਏ ਕੇ, ਸਾਡੀ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਆਦਮ ਨੇ ਕੀਤੇ ਜਾਂ ਦਦਾਰ ਸਿੱਖ ਦੇ, ਚੰਗੇ ਲੱਗੇ ਉਸ ਨੂੰ ਵਿਚਾਰ ਸਿੱਖ ਦੇ,
ਹੱਥ ਜੋੜ ਕਹਿੰਦਾ ਸੀਸ ਨੂੰ ਨਵਾਏ ਕੇ, ਸਾਡੇ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਉਹ ਧਨ ਭਾਗ ਸਾਡੇ ਮੇਰੇ ਪਿੰਡ ਆਏ ਜੇ, ਗੁਰਾਂ ਦੇ ਬਚਨ ਖੋਲ ਕੇ ਸੁਣਾਏ ਜੇ,
ਸੜਦੀ ਦਿਲਾਂ ਤੇ ਚੱਲੇ ਠੰਡੀ ਪਾਏ ਕੇ, ਸਾਡੇ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਕਥਾ ਤੁਸਾਂ ਕੀਤੀ ਗੁਰ ਇਤਿਹਾਸ ਦੀ, ਕੀਮਤ ਨੀ ਕੋਈ ਤੁਸਾਂ ਦੇ ਬਲਾਸ ਦੀ,
ਤੀਰ ਗੁਰਬਾਣੀ ਦੇ ਕਲੇਜੇ ਲਾਏ ਕੇ, ਸਾਡੀ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਕਹਿੰਦਾ ਉਮਰ ਬਤਾ ਲਈ ਅੱਧੀ ਠੇਡੇ ਖਾਂਦਿਆਂ, ਉਮਰ ਬਤਾ ਲਈ ਅੱਧੀ ਠੇਡੇ ਖਾਂਦਿਆਂ, ਕਵਰਾਂ ਤੇ ਨੱਕ ਮਾਰ ਗਏ ਕਸਾਂਦਿਆਂ।
ਉਹ ਖੱਟੀਆਂ ਨਾ ਕੋਈ ਦੁਨੀਆਂ ਤੇ ਆਏ ਕੇ, ਸਾਡੀ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਨਾਨਕ ਗੁਰੂ ਤਾਂ ਜੱਗ ਤੇ ਮਸ਼ਹੂਰ ਹੈ, ਚੌਥਾ ਗੁਰੂ ਭਲਾ ਕੀਤਣੀ ਕਦੂਰ ਹੈ,
ਵੇਖਾਂਗੇ ਅਸੀਂ ਵੀ ਤੀਰਥਾਂ ਤੇ ਨਾਏ ਕੇ, ਵੇਖਾਂਗੇ ਅਸੀਂ ਵੀ ਤੀਰਥਾਂ ਤੇ ਨਾਏ ਕੇ, ਸਾਡੀ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਕਰੋ ਕਰ ਸਾਡਾ ਚੱਲ ਕੇ ਪਵਿੱਤਰ, ਧਨ ਭਾਗ ਸਾਡੇ ਮਿਲੇ ਸੱਚੇ ਮਿੱਤਰ,
ਤਰ ਗਏ ਅਸੀਂ ਸੇਵਾ ਨੂੰ ਕਮਾਏ ਕੇ, ਸਾਡੀ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਤੁਰ ਪੈਂਦਾ ਸਿੱਖ ਆਦਮ ਦੇ ਨਾਲ ਜੀ, ਦੱਸੀ ਜਰਨੈਲ ਸਿੰਘਾਂ ਅੱਗੇ ਹਾਲ ਜੀ,
ਸਾਥੀ ਮੇਰੇ ਕਹਿਣਗੇ ਸਵਾ ਜੀ ਗਾਏ ਕੇ, ਸਾਡੀ ਕਰ ਸ਼ਕੋ ਪਰਿਸ਼ਾਦਾ ਜਾਏ ਕੇ।
ਗੁਰਸਿੱਖ ਨੂੰ ਬਾਬਾ ਆਦਮ ਨੇ ਕਰ ਲਿਜਾਣ ਵਾਸਤੇ ਬੇਨਤੀ ਕੀਤੀ, ਗੁਰੂ ਦੇ ਸਿੱਖਾ ਮੇਰੇ ਘਰ ਚਰਨ ਪਾਓ। ਉਸ ਸਮੇਂ ਦਾ ਰਿਵਾਜ ਸੀ ਕੋਈ ਵੀ ਗੁਰਮੁਖ ਪਿਆਰਾ ਗੁਰੂ ਦੇ ਸਿੱਖਾਂ ਨੂੰ ਸਰਦਾ ਦੇ ਨਾਲ ਆਪਣੇ ਘਰ ਲਿਜਾ ਕੇ ਸੇਵਾ ਕਰੇ, ਪ੍ਰਸ਼ਾਦਾ ਛਕਾਏ, ਤਾਂ ਸਿੱਖ ਅਰਦਾਸ ਕਰਿਆ ਕਰਦਾ ਸੀ, ਮਹਾਰਾਜ ਇਹਦੇ ਦੁੱਖਾਂ ਤੇ ਦਲਿੱਦਰਾਂ ਨਾਲ ਨਾਸ ਕਰਨਾ, ਚੜ੍ਹਦੀ ਕਲਾ ਕਰਨੀ, ਆਪਣੇ ਭਜਨ ਦਾ ਪ੍ਰਤਾਪ ਕਰਨਾ। ਜਦੋਂ ਬਾਬੇ ਆਦਮ ਨੇ ਇਸ ਗੁਰਸਿੱਖ ਨੂੰ ਕਰ ਲਿਜਾਣ ਵਾਸਤੇ ਬੇਨਤੀ ਕੀਤੀ, ਤਾਂ ਪਿੰਡ ਵਾਲਿਆਂ ਤੋਂ ਆਗਿਆ ਲੈ ਕੇ ਗੁਰੂ ਮਹਾਰਾਜ ਜੀ ਦਾ ਸਿੱਖ ਬਾਬੇ ਆਦਮ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਚਲਾ ਗਿਆ। ਜਦੋਂ ਗਿਆ ਸਿੱਖ ਬਾਬੇ ਆਦਮ ਦੇ ਘਰ ਵਿੱਚ, ਚੰਗਾ ਚੜ੍ਹਦੀ ਕਲਾ ਦਾ ਜੱਟ ਜ਼ਿਮੀਂਦਾਰ ਸੀ, ਖੇਤੀਬਾੜੀ ਦਾ ਧੰਦਾ ਕਰਨ ਵਾਲਾ ਸੀ, ਜ਼ਮੀਨ ਜਾਇਦਾਦ ਬੇਅੰਤ ਹੈ, ਘਰ ਵਿੱਚ ਰੱਬ ਦੀ ਬਖਸ਼ਿਸ਼ ਹੈ, ਮੱਝਾਂ ਗਾਵਾਂ ਬੇਅੰਤ ਹੈ, ਨਾਲ ਕਾਮੇ ਕੰਮ ਕਰਨ ਵਾਸਤੇ ਰੱਖੇ ਹੋਏ ਕੰਮ ਕਰ ਰਹੇ ਨੇ। ਗੁਰਸਿੱਖ ਨੇ ਪ੍ਰਸ਼ਾਦਾ ਛਕਿਆ, ਅਰਦਾਸ ਕੀਤੀ, ਮਹਾਰਾਜ ਇਹਦਿਆਂ ਦੁੱਖਾਂ ਤੇ ਦਲਿੱਦਰਾਂ ਦਾ ਨਾਸ ਕਰੀ। ਨਾਲ ਹੀ ਅੱਧ ਉਮਰ ਦੇ ਬਾਬਾ ਆਦਮ ਦੇ ਚਿਹਰੇ ਵੱਲ ਤੱਕ ਕੇ, ਉਹਦੀ ਧਰਮ ਪਤਨੀ ਵੱਲ ਵੇਖ ਕੇ, ਜਦੋਂ ਘਰ ਵਿੱਚ ਕੋਈ ਬਾਲ ਬੱਚਾ ਨਾ ਦਿਸਿਆ, ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਏ ਹੋਏ ਸਿੱਖ ਨੇ ਸਵਾਲ ਕੀਤਾ, ਉਹ ਸਿੱਖਾ ਕੀ ਕਾਰਨ ਹੈ ਤੇਰੇ ਘਰ ਵਿੱਚ ਕੋਈ ਬਾਲ ਬੱਚਾ ਨਜ਼ਰ ਨਹੀਂ ਆ ਰਿਹਾ। ਜਦੋਂ ਸਵਾਲ ਕੀਤਾ ਬਾਬੇ ਆਦਮ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗਏ ਹੋਏ ਗੁਰੂ ਕੇ ਸਿੱਖ ਨੇ, ਤਾਂ ਆਦਮ ਦੀਆਂ ਤਾਈ ਨਿਕਲ ਗਈਆਂ। ਕਹਿੰਦਾ ਉਹ ਸਿੱਖਾ, ਮਾਲਕ ਨੇ ਮੇਰੇ ਤੋਂ ਕੁਝ ਨਹੀਂ ਲੁਕਾਇਆ, ਬੜਾ ਦਿੱਤਾ ਹੋਇਆ, ਸਭ ਕੁਝ ਉਹਦਾ ਘਰ ਵਿੱਚ ਹੈ, ਪਰ ਯਾਦ ਰੱਖ ਮੇਰੇ ਘਰ ਵਿੱਚ ਕੋਈ ਧੀ ਪੁੱਤਰ ਨਹੀਂ, ਇਸ ਗੱਲੋਂ ਮੈਂ ਬੜਾ ਦੁਖੀ ਹਾਂ। ਬੜੇ ਜਠੇਰੇ ਪੂਜੇ ਕਰੀਰਾਂ ਨੇ ਮੁੱਢਾਂ ਦੇ ਨਾਲ ਲੱਸੀਆਂ ਪਾਈਆਂ, ਨੰਗੇ ਪੈਰੀ ਧੌਂਕਲ ਉੱਤੇ ਜਾਂਦਾ ਰਿਹਾ, ਕਬਰਾਂ ਉੱਤੇ ਨੱਕ ਰਗਲਰ ਕੇ ਹਾਰ ਬੈਠਾ ਹਾਂ, ਪਰ ਮੇਰੇ ਘਰ ਵਿੱਚ ਕੋਈ ਪੁੱਤਰ ਨਹੀਂ ਹੋਇਆ। ਗੁਰੂ ਮਹਾਰਾਜ ਦੇ ਸਿੱਖ ਦੇ ਸਾਹਮਣੇ ਇਹ ਦਰਦ ਭਰੀ ਵਿਥਿਆ ਬਾਬਾ ਆਦਮ ਜੀ ਜਿਵੇਂ ਪਰੇ ਮਨ ਦੇ ਨਾਲ ਦੱਸਦਾ ਹੈ। ਉਸ ਵੇਲੇ ਦੀਆਂ ਲਾਈਨਾਂ ਜਰਨੈਲ ਸਿੰਘ ਸਭਰਾਵਾਂ ਦੇ ਸਾਥੀ ਭਾਈ ਮੇਜਰ ਸਿੰਘ ਅਤੇ ਭਗਵੰਤ ਸਿੰਘ ਦੀ ਜ਼ਬਾਨੀ ਸੁਣੋ, ਇਉਂ ਪੇਸ਼ ਕੀਤਾ ਜਾ ਰਿਹਾ।
ਜਦੋਂ ਪੁੱਛਿਆ ਗੁਰ ਸਿੱਖ ਨੇ ਬਾਬਾ ਆਦਮ ਗੱਲ ਸੁਣਾਉਂਦਾ, ਦਿਲ ਡੱਡ ਭਰ ਕੇ ਤੇ ਅੱਖੀਆਂ ਵਿੱਚੋਂ ਨੀਰ ਵਹਾਉਂਦਾ।
ਚੰਨ ਸੂਰਜ ਲੱਖ ਹੋਵੇ ਫਿਰ ਵੀ ਪੁੱਤਰਾਂ ਬਾਜ ਹਨੇਰੇ, ਗੁਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਜਦੋਂ ਪੁੱਛਿਆ ਗੁਰ ਸਿੱਖ ਨੇ ਬਾਬਾ ਆਦਮ ਗੱਲ ਸੁਣਾਉਂਦਾ, ਦਿਲ ਡਾਡਾ ਫਰ ਕੇ ਤੇ ਅੱਖੀਆਂ ਵਿੱਚੋਂ ਨੀਰ ਵਹਾਉਂਦਾ।
ਚੰਨ ਸੂਰਜ ਲੱਖ ਹੋਵੇ ਫਿਰ ਵੀ ਪੁੱਤਰਾਂ ਬਾਜ ਹਨੇਰੇ, ਗੁਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਨਹੀਂ ਘੱਟ ਦੌਲਤ ਦਾ ਜਾਇਦਾਦ ਬਥੇਰੀ ਖੁੱਲੀ, ਪਿੰਡ ਦੀ ਸਰਦਾਰੀ ਹੈ ਨਹੀਂ ਕੁਝ ਦਿਸਦਾ ਮੇਰੇ ਤੁਲੀ।
ਕੰਮ ਕਰਦਾ ਖੇਤੀ ਦਾ ਸੀਰੀ ਰੱਖੇ ਉਂਝ ਬਥੇਰੇ, ਗੋਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਕੋਈ ਦਰ ਵੀ ਛੱਡਿਆ ਨਹੀਂ, ਧੱਕੇ ਅਸੀਂ ਬਥੇਰੇ ਖਾਧੇ, ਮੁੱਲਾ ਮਲਾਣਿਆ ਤੋਂ ਲੈ ਕੇ ਵੇਖੇ ਟੂਣੇ ਧਾਗੇ।
ਕੋਈ ਕਿਤੋਂ ਬੋੜਿਆ ਨਹੀਂ, ਕੋਈ ਕਿਤੋਂ ਬੋੜਿਆ ਨਹੀਂ, ਵੇਖੇ ਪਿੰਡ ਦੇ ਪੂਜ ਜਠੇਰੇ, ਗੋਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਮੈਂ ਗੁੱਗੇ ਪੀਰ ਦੀਆਂ ਥੇਈਆਂ ਰੱਖ ਰੱਖ ਪਿਆ ਅੱਕਿਆ, ਚੱਲ ਨੰਗੇ ਪੈਰੀ ਮੈਂ ਧੌਂਕਲ ਜਾ ਪਿਆ ਥੱਕਿਆ।
ਪੂਰਬ ਤੇ ਪੱਛਮ ਦੇ ਲੰਮੇ ਕੀਤੇ ਪੰਧ ਬਥੇਰੇ, ਗੋਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਸਭ ਲੋਕ ਸ਼ਰੀਕੇ ਦੇ, ਸਭ ਲੋਕ ਸ਼ਰੀਕੇ ਦੇ ਤੀਰੋਂ ਤਿੱਖੇ ਮਾਰਨ ਤਾਨੇ, ਹੁਣ ਤਾਂ ਕੋਈ ਸੁੱਝਦਾ ਨਹੀਂ ਵਿੰਨੇ ਗਏ ਅਕਲ ਦੇ ਖਾਨੇ।
ਹਰ ਸਭ ਕੁਝ ਹੁੰਦਿਆਂ ਵੀ ਸੁਣੇ ਦਿਸਦੇ ਚਾਰ ਚੁਫੇਰੇ, ਗੋਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਅਸੀਂ ਕੁਝ ਵੀ ਖੱਟਿਆ ਨਾ ਸਿੱਖਾ ਇਸ ਦੁਨੀਆਂ ਵਿੱਚ ਆ ਕੇ, ਜ਼ਿੰਦਗੀ ਦੀ ਮੰਜ਼ਲ ਚੋਂ ਥੱਕ ਕੇ ਬਹਿ ਗਏ ਢੇਰੀ ਢਾ ਕੇ।
ਦਿਲ ਇਹੋ ਕਹਿੰਦਾ ਹੈ ਬੰਨਣੇ ਅਸੀਂ ਕਿੰਨਾ ਨੂੰ ਸੇਰੇ, ਗੋਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਕੋਈ ਦਾਰੂ ਬੂਟੀ ਦੀ ਛੱਡੀ ਕਸਰ ਨਵੈਦ ਹਕੀਮਾਂ, ਕੋਈ ਦਾਰੂ ਬੂਟੀ ਦੀ ਛੱਡੀ ਕਸਰ ਨਵੈਦ ਹਕੀਮਾਂ, ਧਨ ਦੌਲਤ ਲੁੱਟ ਲਿਆ ਸਾਨੂੰ ਨਵੀਆਂ ਦਸ ਸਕੀਮਾਂ।
ਆ ਗਏ ਜਰਨੈਲ ਸਿੰਘਾ ਸਾਨੂੰ ਲੁੱਟ ਕੇ ਲੋਕ ਲਟੇਰੇ, ਗੋਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ। ਗੋਰ ਸਿੱਖ ਹੈ ਨੀ ਗਾ ਘਰ ਵਿੱਚ ਧੀ ਪੁੱਤਰ ਕੋਈ ਮੇਰੇ।
ਗੁਰਸਿੱਖ ਦੇ ਸਾਹਮਣੇ ਰੋ ਰੋ ਕੇ ਬਾਬਾ ਆਦਮ ਆਪਣੀ ਹੱਡ ਬੀਤੀ ਉੱਤੇ ਚੂਰ ਰਿਹਾ ਸੀ, ਸੁਣਾ ਰਿਹਾ ਸੀ, ਸਿੱਖਾ ਬੜੀ ਵਾਰ ਮੈਂ ਧੌਂਕਲ ਗਿਆ ਹਾਂ, ਬੜਿਆਂ ਸਾਧਾਂ ਨੂੰ ਪੂਜਿਆ, ਬੜੀਆਂ ਕਬਰਾਂ ਉੱਤੇ ਨੱਕ ਸਾਏ ਨੇ, ਬੜਿਆਂ ਵੈਦਾਂ ਤੋਂ ਦਵਾਈਆਂ ਖਾਂਦਾ ਅੱਕ ਗਿਆ ਹਾਂ। ਮਿੱਤਰੋ ਇੱਕ ਗੱਲ ਨੋਟ ਕਰਨ ਵਾਲੀ ਹੈ, ਜਿੰਨਾ ਬੇਅਲਾਦਾ ਇਨਸਾਨ ਦੁਨੀਆਂ ਉੱਤੇ ਲੁੱਟਿਆ ਜਾਂਦਾ ਹੈ ਉਹਨਾਂ ਹੋਰ ਕੋਈ ਨਹੀਂ ਲੁੱਟੀਦਾ। ਜੇ ਉਹ ਕਿਸੇ ਹਕੀਮ ਕੋਲਾਂ ਚਲੇ ਗਿਆ, ਜਿਹੜੀ 50 ਰੁਪਈਆਂ ਦੀ ਦਵਾ ਆਉਣੀ ਹੈ ਉਹ ਬੇਲਾ ਦੇ ਬੰਦੇ ਨੂੰ 75 ਰੁਪਈਆਂ ਦੀ ਦੇਵੇਗਾ। ਜੇ ਕਿਸੇ ਸਾਧ ਕੋਲਾਂ ਚਲੇ ਗਿਆ ਕਿਰਪਾ ਕਰ ਦਿਓ ਤਾਂ ਉਹ ਵੀ ਅਰਦਾਸ ਕਰਨ ਤੋਂ ਪਹਿਲਾਂ ਸਾਰੇ ਜੀਆ ਜੰਤ ਦਾ ਲੀੜਾ ਲੱਤਾ ਉਸ ਬੰਦੇ ਦੇ ਕੋਲੋਂ ਲੈਣਾ ਚਾਹੁੰਦਾ ਹੈ। ਬੁਰੀ ਤਰ੍ਹਾਂ ਇਹ ਉਜੜਿਆ ਹੋਇਆ ਹਕੀਮਾਂ ਦੇ ਕੋਲੋਂ ਔਰ ਨਕਲੀ ਬਾਬਿਆਂ ਨੇ ਲੁੱਟਿਆ ਹੋਇਆ। ਬਾਬਾ ਆਦਮ ਬੜਾ ਦੁਖੀ ਸੀ ਤੇ ਆਪਣੇ ਦਿਲ ਦਾ ਦੁੱਖ ਉਹ ਗੁਰਸਿੱਖ ਦੇ ਸਾਹਮਣੇ ਦੱਸ ਰਿਹਾ। ਕਹਿੰਦਾ ਸਿੱਖਾ, ਜੱਟਾਂ ਦੇ ਘਰ ਤਾਂ ਜਿੰਨੇ ਵੀ ਪੁੱਤਰ ਹੋਣ ਓਨੇ ਥੋੜੇ ਹੁੰਦੇ ਹੈ, ਪਰ ਜੇ ਕਿਤੇ ਰੱਬ ਮੈਨੂੰ ਇੱਕ ਪੁੱਤ ਦੇ ਦਿੰਦਾ ਮੇਰੀ ਦੁਨੀਆਂ ਉੱਤੇ ਜੜ ਲੱਗ ਜਾਂਦੀ। ਹੁਣ ਤਾਂ ਸਾਨੂੰ ਸ਼ਰੀਕ ਲੋਕ ਔਂਤਰੇ ਕਹਿ ਕਹਿ ਕੇ ਦਰਕਾਰ ਰਹੇ ਨੇ। ਬੰਦਿਆਂ ਦੀ ਖੂਨ ਦੀ ਕਾਢ ਹੋਣ ਕਾਰਨ ਮੇਰੇ ਨਾਲ ਸ਼ਰੀਕ ਕਈ ਵਾਰੀ ਲੜੇ ਨੇ, ਕਈਆਂ ਲੋਕਾਂ ਨੇ ਮੇਰਾ ਹੱਕ ਦਬਾਉਣ ਦਾ ਯਤਨ ਕੀਤਾ ਹੈ। ਬਾਬੇ ਆਦਮ ਦੀ ਧਰਮ ਪਤਨੀ ਵੀ ਨਾਲ ਬੇਨਤੀ ਕਰ ਰਹੀ ਸੀ, ਗੁਰੂ ਮਹਾਰਾਜ ਦਾ ਸਿੱਖਾ ਤੂੰ ਬਾਬੇ ਨਾਨਕ ਦਾ ਸਿੱਖ ਹੈ, ਗੁਰੂ ਰਾਮਦਾਸ ਮਹਾਰਾਜ ਜੀ ਇਸ ਮੌਕੇ ਤੇ ਕਿੱਥੇ ਰਹਿੰਦੇ ਹੈ? ਉਹ ਸਿੱਖ ਨੇ ਦੱਸਿਆ, ਭਾਈ ਤੀਸਰੇ ਪਾਤਸ਼ਾਹ ਦੇ ਹੁਕਮ ਨਾਲ ਚੌਥੇ ਗੁਰੂ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਕਰਵਾ ਰਹੇ ਨੇ, ਰਚਨਾ ਕਰਵਾ ਰਹੇ ਨੇ। ਤੇ ਨਾਲ ਹੀ ਜਦੋਂ ਬਾਬੇ ਆਦਮ ਦੀ ਧਰਮ ਪਤਨੀ ਨੇ ਪੁੱਛਿਆ ਕਿ ਬਾਬਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੋਂ ਸਾਡੀ ਮੁਰਾਦ ਪੂਰੀ ਹੋ ਜਾਏਗੀ, ਭਾਗ ਲੱਗ ਜਾਏਗਾ ਸਾਡੇ ਘਰ ਨੂੰ, ਤਾਂ ਉਸ ਗੁਰਸਿੱਖ ਨੇ ਕਿਹਾ, ਭਾਈ ਆਦਮਾ ਯਾਦ ਰੱਖੀ, ਜੇ ਸੱਚੇ ਦਿਲ ਨਾਲ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰੇ ਤਾਂ ਤੈਨੂੰ ਭਾਗ ਲੱਗ ਪਵੇਗਾ, ਤੇਰੇ ਘਰ ਦੇ ਬੁਝੇ ਹੋਏ ਚਿਰਾਗ ਜਗ ਪੈਣਗੇ, ਚੌਥੇ ਪਾਤਸ਼ਾਹ ਕਿਰਪਾ ਕਰ ਦੇਣਗੇ। ਬੜੇ ਬੜੇ ਦੁਖੀ ਤੇ ਅਨਾਥ ਲੋਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਵਿੱਚੋਂ ਨਹਾ ਕੇ ਦੁੱਖਾਂ ਤੋਂ ਛੁਟਕਾਰਾ ਪਾ ਗਏ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਸਿਫਤ, ਬਾਬੇ ਆਦਮ ਨੂੰ ਅੰਮ੍ਰਿਤਸਰ ਸਾਹਿਬ ਆਉਣ ਵਾਸਤੇ ਜਿਵੇਂ ਸਿੱਖ ਨੇ ਕਿਹਾ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਸੁਣ ਕੇ ਕਹਾਣੀ ਸਿੱਖ ਬੋਲੇ ਪਿਆਰ ਨਾ, ਸੋਚਾਂ ਵਿੱਚ ਸਮਾਂ ਆਦਮਾ ਗੁਜ਼ਾਰਨਾ, ਸੋਚਾਂ ਵਿੱਚ ਸਮਾਂ ਆਦਮਾ ਗੁਜ਼ਾਰਨਾ।
ਕਹੇ ਜੋ ਬਚਨ ਰੱਖੀ ਯਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ।
ਸੁਣ ਕੇ ਕਹਾਣੀ ਸਿੱਖ ਬੋਲੇ ਪਿਆਰ ਨਾ, ਸੋਚਾਂ ਵਿੱਚ ਸਮਾਂ ਆਦਮਾ ਗੁਜ਼ਾਰਨਾ, ਸੋਚਾਂ ਵਿੱਚ ਸਮਾਂ ਆਦਮਾ ਗੁਜ਼ਾਰਨਾ।
ਕਹੇ ਜੋ ਬਚਨ ਰੱਖੀ ਯਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ।
ਨਾਨਕ ਗੁਰੂ ਦੀ ਗੱਦੀ ਦਾ ਜੋ ਵਾਰਸ, ਦੁਖੀਆਂ ਗਰੀਬਾਂ ਦਾ ਉਹ ਬਣੇ ਠਾਰਸ, ਦੁਖੀਆਂ ਗਰੀਬਾਂ ਦਾ ਉਹ ਬਣੇ ਠਾਰਸ।
ਉਸੇ ਅੱਗੇ ਕਰੀ ਫਰਿਆਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ।
ਉਹ ਧੌਂਕਲ ਦੇ ਭਾਵੇਂ ਖੜਕਾਏ ਟੱਲ ਤੂੰ, ਪੰਡਤਾਂ ਤੋਂ ਬੜੀ ਹੈ ਲੋਹਾਈ ਖੱਲ ਤੂੰ, ਪੰਡਤਾਂ ਤੋਂ ਬਹੁਤ ਹੈ ਲਹਾਈ ਖੱਲ ਤੂੰ।
ਪੂਜੇ ਤੂੰ ਬਥੇਰੇ ਭਾਵੇਂ ਸਾਧ ਆਦਮਾ, ਪੂਜੇ ਤੂੰ ਬਥੇਰੇ ਭਾਵੇਂ ਸਾਧ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ।
ਚੌਥੇ ਗੁਰਾਂ ਬੋੜੀ ਗੱਡੀ ਗੁਰੂ ਚੱਕ ਦੀ, ਕਰਦੀ ਹੈ ਸੇਵਾ ਨਾ ਸੰਗਤ ਅੱਕਦੀ, ਕਰਦੀ ਹੈ ਸੇਵਾ ਨਾ ਸੰਗਤ ਥੱਕਦੀ।
ਹੁਣੇ ਅਜੇ ਹੋਇਆ ਹੈ ਅਬਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ।
ਤਰੀ ਉਥੋਂ ਰਜਣੀ ਹੈ ਪੱਟੀ ਸ਼ਹਿਰ ਦੀ, ਤਰੀ ਉਥੋਂ ਰਜਣੀ ਹੈ ਪੱਟੀ ਸ਼ਹਿਰ ਦੀ, ਹੋਈ ਜੋਸ਼ਕਾਰ ਸੀ ਪਿਤਾ ਦੇ ਕੈਰ ਦੀ, ਹੋਈ ਜੋਸ਼ਕਾਰ ਸੀ ਪਿਤਾ ਦੇ ਕੈਰ ਦੀ।
ਕੀਤੀ ਜੋ ਪਿਤਾ ਨੇ ਬੈਰੀ ਬਾਦ ਆਦਮਾ, ਪੂਰੀ ਤੇਰੀ ਹੋਜੂਗੀ ਮੁਰਾਦ ਆਦਮਾ। ਆਦਮਾ ਪੂਰੀ ਤੇਰੀ ਹੋ ਜੂਗੀ ਮਰਾਦ ਆਦਮਾ।
ਪਤੀ ਰਾਜੀ ਹੋਇਆ ਰਜਣੀ ਵਿਚਾਰੀ ਦਾ, ਡੰਨਿਆ ਸੀ ਜਿਹੜਾ ਕੋੜ ਦੀ ਬਿਮਾਰੀ ਦਾ, ਡੰਨਿਆ ਸੀ ਜਿਹੜਾ ਕੋੜ ਦੀ ਬਿਮਾਰੀ ਦਾ।
ਜਖਮਾਂ ਚੋਂ ਵਗ ਦੀ ਸੀ ਰਾਦ ਆਦਮਾ, ਪੂਰੀ ਤੇਰੀ ਹੋ ਜੂਗੀ ਮਰਾਦ ਆਦਮਾ, ਪੂਰੀ ਤੇਰੀ ਹੋ ਜੂਗੀ ਮਰਾਦ ਆਦਮਾ।
ਸਭਨਾ ਦੇ ਬੇੜੇ ਹੁੰਦੇ ਉਥੋਂ ਪਾਰ ਹੈ, ਜਾਤ ਪਾਤ ਦਾ ਨਾ ਉਥੇ ਕੋਈ ਵਿਚਾਰ ਹੈ, ਜਾਤ ਪਾਤ ਦਾ ਨਾ ਉਥੇ ਕੋਈ ਵਿਚਾਰ ਹੈ।
ਚੋਰਾਂ ਤੋਂ ਬਣਨ ਉਥੇ ਸਾਧ ਆਦਮਾ, ਪੂਰੀ ਤੇਰੀ ਹੋ ਜੂਗੀ ਮਰਾਦ ਆਦਮਾ, ਪੂਰੀ ਤੇਰੀ ਹੋ ਜੂਗੀ ਮਰਾਦ ਆਦਮਾ।
ਇੱਕ ਵਾਰੀ ਕਾਰੀ ਗੁਰਾਂ ਦੇ ਦਦਾਰ ਤੂੰ, ਇੱਕ ਵਾਰੀ ਕਰ ਗੁਰਾਂ ਦੇ ਦਦਾਰ ਤੂੰ, ਭਵਜਲ ਨਦੀ ਚੋਂ ਹੋਣਾ ਚਾਹੁੰਦਾ ਪਾਰ ਤੂੰ, ਭਵਜਲ ਨਦੀ ਚੋਂ ਜੇ ਤਾਂ ਹੋਣਾ ਪਾਰ ਤੂੰ।
ਉਹ ਅਮਰ ਕੈ ਮਿਲ ਜੂ ਅਲਾਦ ਆਦਮਾ, ਪੂਰੀ ਤੇਰੀ ਹੋ ਜੂਗੀ ਮਰਾਦ ਆਦਮਾ, ਪੂਰੀ ਤੇਰੀ ਹੋ ਜੂਗੀ ਮਰਾਦ ਆਦਮਾ।
ਸਿੱਖ ਨੇ ਦੱਸਿਆ, ਬਾਬਾ ਆਦਮਾ ਸ਼੍ਰੀ ਅੰਮ੍ਰਿਤਸਰ ਸਾਹਿਬ ਚੱਲਿਆ ਜਾ, ਤੇਰੀ ਮਰਾਦ ਪੂਰੀ ਹੋ ਜਾਏਗੀ। ਲੱਖਾਂ ਸ਼ਰਧਾਲੂ ਬੜੀ ਬੜੀ ਦੂਰ ਤੋਂ ਆ ਕੇ, ਕਾਬੁਲ ਤੋਂ ਆ ਕੇ, ਹੋਰਨਾਂ ਇਲਾਕਿਆਂ ਵਿੱਚੋਂ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰ ਰਹੇ ਨੇ। ਬਾਬੇ ਆਦਮ ਨੇ ਗੁਰਸਿੱਖ ਤੋਂ ਪੂਰਾ ਪਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਦਾ ਲਿਖਵਾ ਲਿਆ ਤੇ ਬੇਨਤੀ ਕੀਤੀ ਗੁਰੂ ਦੇ ਸਿੱਖਾ, ਮੈਂ ਜ਼ਰੂਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਆ ਕੇ ਦਰਸ਼ਨ ਕਰਾਂਗਾ। ਕਹਿੰਦੇ ਨੇ ਬਾਬੇ ਆਦਮ ਨੇ ਆਪਣੇ ਰਿਸ਼ਤੇਦਾਰਾਂ ਨੂੰ ਔਰ ਆਪਣੇ ਕਾਮਿਆਂ ਨੂੰ ਘਰ ਅਤੇ ਜ਼ਮੀਨ ਜਾਇਦਾਦ ਸੌਂਪ ਕੇ ਆਹ ਪ੍ਰੋਗਰਾਮ ਬਣਾਇਆ ਆਪਣੀ ਧਰਮ ਪਤਨੀ ਨਾਲ ਭਾਗਾਂ ਵਾਲ ਗਏ। ਸਮਾਂ ਆਇਆ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਪਾਂ ਸੇਵਾ ਕਰਨੀ ਹੈ। ਦੋਵੇਂ ਜੀ ਮੰਜ਼ਲਾਂ ਨੂੰ ਮਾਰਦੇ ਹੋਏ ਆਪਣੇ ਮਾਲਵਾ ਦੇਸ਼ ਵਿੱਚੋਂ ਚੱਲੇ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਵਿੱਚ ਆ ਗਏ ਨੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਵੈਰਾਗਨੀ ਮੂਰਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅਲਾਹੀ ਦਰਸ਼ਨਾਂ ਦਾ ਐਸਾ ਪ੍ਰਭਾਵ ਦਿਲ ਉੱਤੇ ਪਿਆ ਕਿ ਉਹਨਾਂ ਨੇ ਪੱਕਾ ਮਨ ਬਣਾ ਲਿਆ ਕਿ ਅਸੀਂ ਲਗਾਤਾਰ ਗੁਰੂ ਘਰ ਦੀ ਸੇਵਾ ਕਰਾਂਗੇ ਜਿੰਨਾ ਚਿਰ ਗੁਰੂ ਰਾਮਦਾਸ ਪਾਤਸ਼ਾਹ ਸਾਡੀਆਂ ਝੋਲੀਆਂ ਨਾ ਭਰ ਦੇਣ। ਕਹਿੰਦੇ ਨੇ ਸੁਬਾਹ ਉੱਠਦੇ ਹੈ, ਇਸ਼ਨਾਨ ਕਰਦੇ ਹੈ, ਫਿਰ ਗੁਰੂ ਕੇ ਦਰਬਾਰ ਦੀ ਹਾਜ਼ਰੀ ਭਰਦੇ ਹੈ, ਫਿਰ ਗੁਰੂ ਕੀ ਲੰਗਰ ਦੀ ਸੇਵਾ ਕਰਦੇ ਹੈ, ਫਿਰ ਜੂਠੇ ਬਰਤਨ ਸਾਫ਼ ਕਰਦੇ ਹੈ। ਟਲੇ ਦਿਨ ਇਹ ਦੋਵੇਂ ਜੀ ਜੰਗਲ ਆਜ਼ਾਦ ਵਿੱਚ ਜਾਂਦੇ ਨੇ, ਉੱਥੋਂ ਸੁੱਕੀਆਂ ਲੱਕੜਾਂ ਕੱਟ ਕੇ ਦੋ ਪੰਡਾਂ ਬਾਲਣ ਦੀਆਂ ਲਿਆਉਂਦੇ ਨੇ। ਇੱਕ ਪੰਡ ਗੁਰੂ ਮਹਾਰਾਜ ਦੇ ਲੰਗਰ ਵਿੱਚ ਪਾ ਦਿੱਤੀ ਜਾਂਦੀ ਹੈ, ਇੱਕ ਪੰਡ ਆਪ ਸੰਭਾਲ ਕੇ ਰੱਖ ਲੈਂਦੇ ਨੇ। ਉਦੋਂ ਅਜੇ ਪੂਰੇ ਮਕਾਨ ਨਹੀਂ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਣੇ ਹੋਏ, ਲੋਕ ਸ਼ਰਧਾਲੂ ਕੱਖਾਂ ਦੀਆਂ ਛੱਪੜੀਆਂ ਪਾ ਕੇ ਰਹਿ ਰਹੇ ਸਨ, ਕੁਝ ਤੰਬੂਆਂ ਵਿੱਚ ਰਹਿ ਰਹੇ ਨੇ। ਬਾਬਾ ਆਦਮ ਅਤੇ ਇਹਦੀ ਧਰਮ ਪਤਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਿਵੇਂ ਸ਼ਰਧਾ ਪ੍ਰੇਮ ਦੇ ਨਾਲ ਸੇਵਾ ਕਰਨ ਜੁੱਟ ਗਏ, ਉਸ ਵੇਲੇ ਦੀਆਂ ਲਾਈਨਾਂ ਇਉਂ ਪੇਸ਼ ਕੀਤੀਆਂ ਜਾ ਰਹੀਆਂ।
ਸੋਹਣ ਸਿੱਖ ਦੀ ਸਲਾਹ ਹੈ ਦੋਵੇਂ ਜੀ ਤੁਰ ਦੇ ਕਾਨੂੰ ਰਹਿੰਦੇ ਹਾਂ, ਕਾਨੂੰ ਰਹਿੰਦੇ ਆ ਗਾਮਣਾ ਵਿੱਚੇ ਵਿੱਚ ਚੋਰ ਦੇ ਕਾਨੂੰ ਰਹਿੰਦੇ ਆ।
ਛੱਟ ਕਰ ਲਈ ਤਿਆਰੀ ਅੰਮ੍ਰਿਤ ਸਾਰਾ ਦੀ ਸੇਵਾ ਦੋਵੇਂ ਜੀ, ਸੇਵਾ ਦੋਵੇਂ ਜੀ ਕਮਾਉਂਦੇ ਨਿਤ ਗੁਰੂ ਘਰ ਦੀ ਸੇਵਾ ਦੋਵੇਂ ਜੀ।
ਉਹ ਕੀਤੇ ਗੁਰਾਂ ਦੇ ਦੀਦਾਰ ਦਿਲ ਠੰਡ ਪੈਂਦੀ ਹੈ, ਸੇਵਾ ਕੀਤੇ ਆ ਸੇਵਾ ਕੀਤੇ ਆ ਗੁਰਾਂ ਦੀ ਨਾ ਕੋਈ ਤੋੜ ਰਹਿੰਦੀ ਹੈ, ਸੇਵਾ ਕੀਤੇ ਆ।
ਖਾਲੀ ਆਜ ਜਾਨ ਮਾਲਿਆਂ ਦੀ ਚੋਲੀ ਪਾਰ ਦੀ ਸੇਵਾ ਦੋਵੇਂ ਜੀ, ਸੇਵਾ ਦੋਵੇਂ ਜੀ ਕਮਾਉਂਦੇ ਨਿਤ ਗੁਰੂ ਘਰ ਦੀ ਸੇਵਾ ਦੋਵੇਂ ਜੀ।
ਪਾ ਕੇ ਕੰਨਿਆਂ ਦੀ ਸ਼ਨ ਵਿੱਚ ਕੀਤਾ ਵਾਸ ਹੈ, ਪਾ ਕੇ ਕੰਨਿਆਂ ਦੀ ਸ਼ਨ ਵਿੱਚ ਕੀਤਾ ਵਾਸ ਹੈ, ਮੱਥਾ ਟੇਕਦੇ ਮੱਥਾ ਟੇਕਦੇ ਗੁਰਾਂ ਨੂੰ ਉੱਠ ਪ੍ਰਭਾਤ ਹੈ ਮੱਥਾ ਟੇਕਦੇ
ਫਿਰ ਲੱਗਦੇ ਸਮਾਧੀ ਸੁਣਦੇ ਬਾਣੀ ਹਾਰਾ ਦੀ ਸੇਵਾ ਤੋਂ ਜੀ ਸੇਵਾ ਦੋਵੇਂ ਜੀ ਕਮਾਉਂਦੇ ਨਿੱਤ ਗੁਰੂ ਘਰ ਦੀ ਸੇਵਾ ਦੋਵੇਂ ਜੀ
ਉਹ ਭਾਂਡੇ ਮਾਂਜਦੇ ਨੇ ਜੂਠੇ ਨਾਲੇ ਜੋੜੇ ਝਾੜਦੇ ਮੰਦੇ ਕਰਮਾਂ ਦਾ ਮੰਦੇ ਕਰਮਾਂ ਦਾ ਖਾਤਾ ਤੂੰ ਗੁਰੂ ਜੀ ਪਾੜਦੇ ਮੰਦੇ ਕਰਮਾਂ ਦਾ
ਤਾਂਗ ਰਹਿੰਦੀ ਹੈ ਦਿਲਾਂ ਚ ਪੁੱਤਰੇ ਦੇ ਵਰ ਦੀ ਤਾਂਗ ਰਹਿੰਦੀ ਹੈ ਦਿਲਾਂ ਚ ਪੁੱਤਰੇ ਦੇ ਵਰ ਦੀ ਸੇਵਾ ਦੋਵੇਂ ਜੀ ਸੇਵਾ ਦੋਵੇਂ ਜੀ ਕਮਾਉਂਦੇ ਨਿੱਤ ਗੁਰੂ ਘਰ ਦੀ ਸੇਵਾ ਦੋਵੇਂ ਜੀ
ਉਹ ਪੈਰ ਪਿਛਲੇ ਦੋਵੇਂ ਜੀ ਜੰਗਲ ਨੂੰ ਜਾਵਦੇ ਸੁੱਕਾ ਬਾਲਣ ਸੁੱਕਾ ਬਾਲਣ ਦੋ ਪੰਡਾਂ ਨੇਮ ਨਾਲ ਆਵਦੇ ਸੁੱਕਾ ਬਾਲਣ
ਹਾਜ਼ਰੀ ਗੁਰਾਂ ਦੀ ਭਰ ਦੀ ਸੇਵਾ ਦੋਵੇਂ ਜੀ ਸੇਵਾ ਦੋਵੇਂ ਜੀ ਕਮਾਉਂਦੇ ਨਿੱਤ ਗੁਰੂ ਘਰ ਦੀ ਸੇਵਾ ਦੋਵੇਂ ਜੀ
ਉਹ ਇੱਕ ਬਾਲਣ ਦੀ ਪਾਂਡੀ ਲੰਗਰ ਚ ਪਾ ਦਿੰਦੇ ਦੂਜੀ ਸਾਂਭ ਕੇ ਤੇ ਦੂਜੀ ਸਾਂਭ ਕੇ ਤੇ ਘਰ ਸੁੱਖੇ ਤਾਂ ਟਿਕਾ ਦਿੰਦੇ ਦੂਜੀ ਸਾਂਭ ਕੇ ਤੇ
ਵਰਤਾਂਗੇ ਪਵੇਗੀ ਜਾਂ ਜਾਦੀ ਸਰਹੱਦੀ ਸੇਵਾ ਦੋਵੇਂ ਜੀ ਸੇਵਾ ਦੋਵੇਂ ਜੀ ਕਮਾਉਂਦੇ ਨਿੱਤ ਗੁਰੂ ਘਰ ਦੀ ਸੇਵਾ ਦੋਵੇਂ ਜੀ
ਸੇਵਾ ਛੇ ਮਹੀਨੇ ਨੇਮ ਨਾ ਸੇਵਾ ਛੇ ਮਹੀਨੇ ਨੇਮ ਨਾ ਕਮਾਈ ਦੋਵਾਂ ਨੇ ਫਲ ਲੱਗਣੇ ਦੀ ਫਲ ਲੱਗਣੇ ਦੀ ਰੁੱਤ ਹੁਣ ਆਈ ਦੋਵਾਂ ਨੇ ਫਲ ਲੱਗਣੇ ਦੀ
ਗੁਰਨੈਲਾ ਸਿੰਘਾ ਚੌਥੇ ਪਾਤਸ਼ਾਹ ਦੁਖੀ ਦੇ ਦਰ ਦੀ ਸੇਵਾ ਦੋਵੇਂ ਜੀ ਸੇਵਾ ਦੋਵੇਂ ਜੀ ਕਮਾਉਂਦੇ ਨਿੱਤ ਗੁਰੂ ਘਰ ਦੀ ਸੇਵਾ ਦੋਵੇਂ ਜੀ
ਇਤਿਹਾਸ ਕਹਿੰਦਾ ਬਾਬੇ ਆਦਮ ਤੇ ਉਹਦੀ ਘਰਵਾਲੀ ਨੇ 6 ਮਹੀਨੇ ਲਗਾਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੀ ਔਰ ਗੁਰੂ ਘਰ ਦੀ ਸੇਵਾ ਕੀਤੀ ਭਾਂਡੇ ਮਾਂਜਦੇ ਹੈ ਲੰਗਰ ਵਾਸਤੇ ਲੱਕੜਾਂ ਲਿਆਉਂਦੇ ਹੈ ਜੋ ਵੀ ਸੇਵਾ ਮਿਲਦੀ ਹੈ ਬੜੇ ਸ਼ਰਧਾ ਦੇ ਨਾਲ ਤੇ ਬੜੇ ਪਿਆਰ ਦੇ ਨਾਲ ਕਰੀ ਜਾ ਰਹੇ ਨੇ ਕਹਿੰਦੇ ਹੈ ਕਿ ਬਾਲਣ ਜਿੱਥੇ ਲੰਗਰ ਵਿੱਚ ਪਾਉਂਦੇ ਸੀ ਉੱਥੇ ਕੁਝ ਬਾਲਣ ਇਕੱਠਾ ਕਰਕੇ ਜੋੜੀ ਜਾ ਰਹੇ ਨੇ ਇਹਨਾਂ ਦੇ ਦਿਲ ਵਿੱਚ ਵਿਚਾਰ ਸੀ ਜਦੋਂ ਬਰਸਾਤ ਦਾ ਮੌਸਮ ਆਇਆ ਜਾਂ ਸਰਦੀਆਂ ਦੀ ਰੁੱਤ ਆਈ ਬਾਹਰੋਂ ਸੁੱਕਾ ਬਾਲਣ ਨਾ ਮਿਲਿਆ ਉਦੋਂ ਗੁਰੂ ਕੇ ਲੰਗਰ ਦੀ ਜਾਂ ਜਿੱਥੇ ਵੀ ਬਾਲਣ ਦੀ ਲੋੜ ਪਈ ਅਸੀਂ ਸੇਵਾ ਕਰਾਂਗੇ ਮਿੱਤਰੋ ਚਲਦਿਆਂ ਚਲਦਿਆਂ ਸਮਾਂ ਬੀਤਦਾ ਗਿਆ ਇਤਿਹਾਸ ਕਹਿੰਦਾ ਹੈ ਸੰਗਤਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਗਈ ਦੋ ਟਾਈਮ ਸੁਬਾਹ ਤੇ ਸ਼ਾਮ ਨੇਮ ਨਾ ਇਹ ਗੁਰੂ ਸਾਹਿਬ ਦੇ ਦਰਬਾਰ ਦੀ ਹਾਜ਼ਰੀ ਭਰਦੇ ਹੈ ਨਿਤਨੇਮ ਕਰਦੇ ਹੈ ਗੁਰੂ ਚਰਨਾਂ ਵਿੱਚ ਬੈਠੇ ਹੋਏ ਰੋਜ਼ਾਨਾ ਅਰਦਾਸ ਕਰਦੇ ਸੱਚੇ ਪਾਤਸ਼ਾਹ ਜਿਹੜੀ ਦਿਲ ਵਿੱਚ ਆਸ ਲੈ ਕੇ ਤੇਰੇ ਤੇ ਆਏ ਹਾਂ ਉਹ ਪੂਰੀ ਕਰਨੀ ਨਾਲ ਹੀ ਨਾਲ ਇਹਨਾਂ ਦੇ ਦਿਲ ਵਿੱਚ ਇਹ ਵੀ ਹੈ ਕਿ ਜਦੋਂ ਸੇਵਾ ਤੋਂ ਖੁਸ਼ ਹੋ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਮੰਗਣ ਵਾਸਤੇ ਕਿਹਾ ਤਾਂ ਉਦੋਂ ਪੁੱਤਰ ਦੀ ਦਾਤ ਮੰਗਾਂਗੇ ਇਤਿਹਾਸ ਕਹਿੰਦਾ ਹੈ ਸਮਾਂ ਆਪਣੇ ਗੇੜਨਾ ਚੱਲਦਾ ਗਿਆ ਇਹ ਜੋੜੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਦੀ ਗਈ ਸਰਦਾਲੂ ਆਉਂਦੇ ਗਏ ਅੰਮ੍ਰਿਤਸਰ ਸਾਹਿਬ ਦੀਆਂ ਰੌਣਕਾਂ ਵੱਧਦੀਆਂ ਗਈਆਂ ਇਸ ਸੇਵਾ ਦਾ ਜੋ ਫਲ ਸਰੂਪ ਨਿਕਲਿਆ ਉਹ ਸੀ 6 ਮਹੀਨੇ ਦੀ ਘਾਲਣਾ ਤੋਂ ਬਾਅਦ ਉਹ ਸੇਵਾ ਜਿਵੇਂ ਬਾਬਾ ਆਦਮ ਅਤੇ ਦੀ ਧਰਮ ਪਤਨੀ ਨੇ ਕੀਤੀ ਇਸੇ ਕਹਿਰ ਦੇ ਦੂਸਰੇ ਪਾਸੇ ਸੁਣੋ ਇਉਂ ਪੇਸ਼ ਕੀਤੀ ਜਾ ਰਹੀ ਬਾਬਾ ਆਦਮ ਅਤੇ ਉਸ ਦੀ ਧਰਮ ਪਤਨੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਦਿਨ ਤੇ ਰਾਤ ਬੜੀ ਲਗਨ ਤੇ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਨੇ ਬਈ ਜੇ ਉਸ ਮੌਕੇ ਦੇ ਸੇਵਾ ਕਰਨ ਵਾਲੇ ਸਰਦਾਲੂਆਂ ਦਾ ਇਤਿਹਾਸ ਪੜਿਆ ਜਾਏ ਤੇ ਮਨ ਹੈਰਾਨ ਹੁੰਦਾ ਹੈ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਾਈਏ ਤਾਂ ਨੋਟ ਕਰਨ ਵਾਲੀ ਗੱਲ ਹੈ ਦਰਬਾਰ ਸਾਹਿਬ ਦੇ ਸਾਹਮਣੇ ਨੇੜੇ ਹੀ ਇੱਕ ਮਾਈ ਸੇਵਾ ਦਾ ਬਾਜ਼ਾਰ ਹੈ ਇਸ ਮਾਈ ਬਾਰੇ ਇਤਿਹਾਸ ਵਿੱਚ ਕਥਾ ਆਉਂਦੀ ਹੈ ਕਿ ਇਹ ਕਾਬਲ ਦੇਖਦੇ ਰਹਿਣ ਵਾਲੀ ਸੀ ਔਰ ਇਤਨੀ ਭਗਤੀ ਤੇ ਸ਼ਕਤੀ ਵਿੱਚ ਨਿਪੁੰਨ ਸੀ ਕਿ ਸੁਬਾ ਚੱਲਿਆ ਕਰਦੀ ਸੀ ਔਰ ਅਰਦਾਸ ਕਰਕੇ ਅੰਮ੍ਰਿਤਸਰ ਆ ਜਾਇਆ ਕਰਦੀ ਸੀ। ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਿਆ ਕਰਦੀ ਸੀ। ਇੱਕ ਦਿਨ ਕੁਝ ਸ਼ਰਧਾਲੂਆਂ ਨੇ ਵੇਖਿਆ ਕਿ ਇਹ ਮਾਈ ਆਪਣੇ ਹੱਥ ਹਿਲਾ ਰਹੀ ਹੈ ਔਰ ਜਦੋਂ ਇਸ ਦਾ ਕਾਰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਸਿੱਖਾਂ ਨੇ ਪੁੱਛਿਆ ਤਾਂ ਉਸ ਦੇਵੀ ਨੂੰ ਪਰੀ ਸੰਗਤ ਵਿੱਚ ਬੁਲਾਇਆ ਗਿਆ। ਪੁੱਛਿਆ ਗਿਆ, ਹੇ ਬੀਬੀ, ਜਦੋਂ ਤੂੰ ਹੱਥ ਹਿਲਾਉਣੀ ਹੈ ਜਿਵੇਂ ਕੋਈ ਬੱਚਾ ਖਿਡਾ ਰਹੀ ਹੋਵੇ, ਉਸਨੂੰ ਹੂਟੇ ਦੇ ਰਹੀ ਹੋਵੇ, ਇਹਦਾ ਕਾਰਨ ਕੀ ਹੈ? ਤਾਂ ਉਸ ਬੀਬੀ ਨੇ ਮਹਾਰਾਜ ਦੇ ਚਰਨਾਂ ਉੱਤੇ ਝੁੱਕ ਕੇ ਦੱਸਿਆ, ਸਤਿਗੁਰੂ ਜੀ, ਮੈਂ ਕਾਬਲ ਵਿੱਚੋਂ ਤੁਹਾਡੀ ਕਿਰਪਾ ਦਾ ਸਦਕਾ ਇੱਥੇ ਪਹੁੰਚਦੀ ਹਾਂ, ਉੱਥੇ ਪੰਗੂੜੇ ਵਿੱਚ ਪਿਆ ਹੋਇਆ ਮੇਰਾ ਬੱਚਾ ਜਦੋਂ ਰੋਂਦਾ ਤੇ ਤੁਹਾਡੀ ਕਿਰਪਾ ਦਾ ਸਦਕਾ ਮੈਂ ਇੱਥੋਂ ਹੱਥ ਹਿਲਾ ਦਿੰਦੀ ਸਾਂ ਔਰ ਮੇਰੇ ਪੁੱਤਰ ਨੂੰ ਹੂਟਾ ਮਿਲ ਜਾਂਦਾ ਹੈ। ਮੇਰੀ ਕਹਿਣ ਤੋਂ ਮੁਰਾਦ ਇਤਨੀ ਭਗਤੀ ਤੇ ਸ਼ਕਤੀ ਵਾਲੇ ਗੁਰਸਿੱਖ ਜਿਹੜੇ ਸਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰ ਰਹੇ ਨੇ। ਬਾਬੇ ਆਦਮ ਨੂੰ 6 ਮਹੀਨੇ ਬੀਤ ਗਏ ਸੇਵਾ ਕਰਦਿਆਂ, ਪੋਹ ਦਾ ਮਹੀਨਾ ਆ ਗਿਆ, ਅੱਤ ਦੀ ਭਿਆਨਕ ਠੰਡ ਪੈ ਰਹੀ ਸੀ। ਇਤਿਹਾਸ ਵਿੱਚ ਲਿਖਿਆ ਅਚਾਨਕ ਇੰਨੀ ਬਰਸਾਤ ਹੋਈ, ਇੰਨੀ ਜ਼ੋਰ ਦੀ ਹਨੇਰੀ ਵਗੀ ਕਿ ਤੰਬੂ ਪਾੜ ਗਏ ਹਨ ਔਰ ਬਹੁਤ ਸਾਰਿਆਂ ਦੀਆਂ ਬੱਧੀਆਂ ਹੋਈਆਂ ਛੱਪੜੀਆਂ ਉੱਡ ਗਈਆਂ ਸਨ। ਉਸ ਰਾਤ ਸੰਗਤਾਂ ਦੇ ਬਸਤਰ ਭਿੱਜ ਗਏ ਸਨ, ਪਾਲੇ ਵਿੱਚ ਥਰੀਆਂ ਹੋਈਆਂ ਸੰਗਤਾਂ, ਛੋਟੇ ਛੋਟੇ ਬੱਚੇ ਤੇ ਬਿਰਧ ਕੰਬ ਰਹੇ ਸਨ। ਜਦੋਂ ਬਾਬਾ ਆਦਮ ਇਹਦੀ ਧਰਮ ਪਤਨੀ ਨੇ ਵੇਖਿਆ ਤਾਂ ਇਹਨਾਂ ਮਨ ਨਾਲ ਵਿਚਾਰ ਕੀਤੀ ਕਿ ਸਾਨੂੰ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਜਿਹੜਾ 6 ਮਹੀਨਿਆਂ ਤੋਂ ਇਹਨਾਂ ਇੱਕ ਬਾਲਣ ਦਾ ਢੇਰ ਸੁੱਕੇ ਬਾਲਣ ਦਾ ਜੋੜ ਕੇ ਰੱਖਿਆ ਹੋਇਆ ਸੀ, ਜਿੱਥੇ ਜਿੱਥੇ ਵੀ ਸੰਗਤਾਂ ਬੈਠੀਆਂ ਇਹਨਾਂ ਨੇ ਧੂਣੇ ਬਾਲ ਦਿੱਤੇ ਨੇ, ਅੱਗ ਮਚਾ ਦਿੱਤੀ ਹੈ। ਇਤਿਹਾਸ ਕਹਿੰਦਾ ਸਾਰੀ ਸਰਦੀ ਦੀ ਰਾਤ ਗੁਰਸਿੱਖਾਂ ਨੇ ਸੰਗਤਾਂ ਨੇ ਔਰ ਇਹ ਅੱਗ ਸੇਕ ਕੇ ਕੱਟ ਲਈ ਹੈ। ਦਿਨ ਚੜ੍ਹਦੇ ਦੇ ਨਾਲ ਬਾਬੇ ਆਦਮ ਦੀ ਜੈ ਜੈਕਾਰ ਹੋ ਰਹੀ ਸੀ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗਾ, ਉਹਨਾਂ ਪਰੇ ਦਰਬਾਰ ਦੇ ਵਿੱਚ ਸੱਦਿਆ, ਉਹ ਭਾਈ ਜਿਹਨੇ ਰਾਤ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ, ਜੇ ਉਹ ਸੇਵਾ ਨਾ ਕਰਦਾ ਸੰਗਤਾਂ ਕੰਬਦੀਆਂ ਸਨ ਪਾਲੇ ਨਾ, ਇਸ ਲਈ ਭਾਈ ਉਹ ਆਪਣੀ ਸੇਵਾ ਦਾ ਫਲ ਲੈ ਲਵੇ। ਜਦੋਂ ਆਵਾਜ਼ ਦਿੱਤੀ ਗੁਰੂ ਸੱਚੇ ਪਾਤਸ਼ਾਹ ਨੇ, ਫਿਰ ਬਾਬਾ ਆਦਮ ਹਾਜ਼ਰ ਹੋਇਆ, ਆਣ ਹਜ਼ੂਰ ਨੂੰ ਮੱਥਾ ਟੇਕਿਆ। ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ, ਭਾਈ ਆਦਮਾ, ਤੇਰੀ ਸੇਵਾ ਥਾਂ ਪੈ ਗਈ ਹੈ, ਮੰਗ ਲੈ ਜੋ ਕੁਝ ਮੰਗਣਾ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਾਬੇ ਆਦਮ ਨੂੰ ਵਰ ਮੰਗਣ ਵਾਸਤੇ ਜਿਵੇਂ ਕਹਿ ਰਹੇ ਨੇ, ਇਉਂ ਪੇਸ਼ ਕੀਤਾ ਜਾ ਰਿਹਾ।
ਕਹਿੰਦੇ ਚੌਥੇ ਪਾਤਸ਼ਾਹ ਪਾਤਸ਼ਾਹ ਸੁਣ ਆਦਮ ਪਾਈ, ਸੇਵਾ ਰਾਤੀ ਸੰਗਤ ਦੀ ਹਾਂ, ਸੰਗਤ ਦੀ ਤੂੰ ਬਹੁਤ ਕਮਾਈ।
ਉਹ ਜਾ ਕੇ ਮੁਰਸ਼ਿਦ ਸਾਹਮਣੇ ਹਾਂ, ਸਾਹਮਣੇ ਚਾਹੀਏ ਨਾ ਸੰਗਣਾ, ਮੰਗ ਲੈ ਪਾਈ ਆਦਮਾ ਹਾਂ, ਆਦਮਾ ਜੋ ਕੁਝ ਵੀ ਮੰਗਣਾ।
ਉਹ ਕਹਿੰਦੇ ਚੌਥੇ ਪਾਤਸ਼ਾਹ ਪਾਤਸ਼ਾਹ ਸੁਣ ਆਦਮ ਪਾਈ, ਸੇਵਾ ਰਾਤੀ ਸੰਗਤ ਦੀ ਹਾਂ, ਸੰਗਤ ਦੀ ਤੂੰ ਬਹੁਤ ਕਮਾਈ।
ਜਾ ਕੇ ਮੁਰਸ਼ਿਦ ਸਾਹਮਣੇ ਹਾਂ, ਸਾਹਮਣੇ ਚਾਹੀ ਨਾ ਸੰਗਣਾ, ਮੰਗ ਲੈ ਪਾਈ ਆਦਮਾ ਹਾਂ, ਆਦਮਾ ਜੋ ਕੁਝ ਵੀ ਮੰਗਣਾ।
ਉਹ ਜੇ ਨਾ ਪਾਈ ਆਦਮਾ ਹਾਂ, ਆਦਮਾ ਤੂੰ ਦਿੰਦਾ ਬਾਲਣ, ਔਖਾ ਬੜਾ ਸੀ ਹੋ ਗਿਆ ਹਾਂ, ਹੋ ਗਿਆ ਸ਼ਰਦੀ ਨੂੰ ਟਾਲਣ।
ਸੰਗਤਾਂ ਪਾਲੇ ਮਰਦੀਆਂ ਹਾਂ, ਮਰਦੀਆਂ ਥਰ ਥਰ ਸੀ ਕੰਬਣਾ, ਮੰਗ ਲੈ ਪਾਈ ਆਦਮਾ ਹਾਂ, ਆਦਮਾ ਜੋ ਕੁਝ ਵੀ ਮੰਗਣਾ।
ਉੱਤੋਂ ਰੁੱਤ ਸਿਆਲ ਦੀ ਪੈਂਦਾ ਮਾਂ ਕੱਕਰੇ, ਉੱਤੋਂ ਰੁੱਤ ਸਿਆਲ ਦੀ ਪੈਂਦਾ ਮਾਂ ਕੱਕਰ, ਵਗੀ ਹਨੇਰੀ ਯੋਰ ਦੀ ਹਾਂ, ਯੋਰ ਦੀ ਕਈ ਉੱਡ ਗਏ ਛੱਪਰ।
ਉਹ ਇੱਕ ਇੱਕ ਪਲ ਸੀ ਹੋ ਗਿਆ ਹਾਂ, ਹੋ ਗਿਆ ਬੜਾ ਔਖਾ ਲੰਘਣਾ, ਮੰਗ ਲੈ ਭਾਈ ਆਦਮਾ ਹਾਂ, ਆਦਮਾ ਜੋ ਕੁਝ ਵੀ ਮੰਗਣਾ।
ਸੇਵਾ ਸਿਮਰਨ ਦੁਆਂ ਨੇ ਹਾਂ, ਦੁਆਂ ਨੇ ਤੁਸਾਂ ਕੀਤਾ ਭਾਰਾ, ਖੁਸ਼ ਤੁਹਾਡੇ ਤੇ ਹੋ ਗਿਆ ਹਾਂ, ਹੋ ਗਿਆ ਅੱਜ ਮਿੱਤਰ ਪਿਆਰਾ,
ਚੜ੍ਹ ਗਈ ਨਾਨਕ ਨਾਮ ਦੀ ਨਾਮ ਦੀ ਗੁਰ ਤੁਹਾਡੇ ਰੰਗਣਾ, ਮੰਗ ਲੈ ਭਾਈ ਆਦਮਾ ਆਤਮਾ ਜੋ ਕੁਝ ਵੀ ਮੰਗਣਾ।
ਉਹ ਸੇਵਾ ਹੁੰਦੀ ਸੰਗਤ ਦੀ, ਹਾਂ ਸੰਗਤ ਦੀ ਸਭਨਾ ਤੋਂ ਉੱਚੀ ਕੀਰਤਨ ਐਸੀ ਆਦਮਾ ਆਦਮਾ ਦੁਨੀਆ ਤੇ ਸੁੱਚੀ।
ਉਹ ਜ਼ਿੰਦਗੀ ਤਾਂ ਦਿਨ ਚਾਰ ਹੈ, ਹਾਂ ਚਾਰ ਹੈ ਜੋ ਕੱਚਦਾ ਕੰਗਣਾ, ਮੰਗ ਲੈ ਭਾਈ ਆਦਮਾ ਆਤਮਾ ਜੋ ਕੁਝ ਵੀ ਮੰਗਣਾ।
ਕੀਤੀ ਹੈ ਦਿਲ ਖੋਲ ਕੇ, ਕੀਤੀ ਹੈ ਦਿਲ ਖੋਲ ਕੇ ਤੂੰ ਸੰਗਤ ਦੀ ਸੇਵਾ, ਅੱਜ ਲੱਗ ਗਿਆ ਆਦਮਾ ਆਦਮਾ ਸੇਵਾ ਨੂੰ ਮੇਵਾ।
ਉਹ ਅਸੀਂ ਚਾਹਵਾਂਗੇ ਭਾਈ ਜੀ, ਹਾਂ ਭਾਈ ਜੀ ਦੁੱਖ ਤੇਰਾ ਵੰਡਣਾ, ਮੰਗ ਲੈ ਭਾਈ ਆਦਮਾ ਆਦਮਾ ਜੋ ਕੁਝ ਵੀ ਮੰਗਣਾ।
ਭੈਣ ਗੁਰੂ ਕੁਝ ਮੰਗ ਲੈ, ਹਾਂ ਮੰਗ ਲੈ ਪਰ ਆਦਮ ਸੰਗੇ ਬੱਗੀ ਦਾੜੀ ਵੇਖ ਕੇ, ਹਾਂ ਵੇਖ ਕੇ ਪੁੱਤਰ ਨਾ ਮੰਗੇ।
ਮੇਰ ਬਿਨਾ ਜਰੀ ਨੈਲ ਜੂ, ਹਾਂ ਜਰਨੈਲ ਜੂ ਲਿਖ ਸਕਦਾ ਸੰਦਨਾ, ਮੰਗ ਲੈ ਭਾਈ ਆਦਮਾ ਆਤਮਾ ਜੋ ਕੁਝ ਹੈ ਮੰਗਣਾ।
ਆਪਣੇ ਦਰਬਾਰ ਵਿੱਚ ਬੁਲਾ ਕੇ ਬਾਬਾ ਆਦਮ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਆਦਮਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਦਰਵਾਜ਼ੇ ਖੁੱਲ ਗਏ ਨੇ, ਤੇਰੀ ਕਾਲ ਥਾਇਮ ਪੈ ਚੁੱਕੀ ਹੈ, ਤੇਰੀ ਸੇਵਾ ਪ੍ਰਵਾਨ ਹੋ ਚੁੱਕੀ ਹੈ, ਤੇਰੀ ਸੇਵਾ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਤੂੰ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ, ਗੁਰੂ ਘਰ ਦੀ ਸੇਵਾ ਕੀਤੀ ਹੈ, ਇਸ ਲਈ ਜਦੋਂ ਤੋਂ ਲੈ ਕੇ ਆਇਆ ਤੂੰ ਕੁਝ ਮੰਗਿਆ ਨਹੀਂ, ਅੱਜ ਮੌਕਾ ਹੈ, ਮੰਗ ਲੈ ਜੋ ਕੁਝ ਵੀ ਮੰਗਣਾ ਹੈ। ਕਹਿੰਦੇ ਨੇ ਕਿ ਬਾਬਾ ਆਦਮ ਇਹਦੀ ਧਰਮ ਪਤਨੀ ਦੋਵੇਂ ਟਾਈਮ ਇਹੋ ਸਲਾਹ ਕਰਿਆ ਕਰਦੇ ਸਨ ਕਿ ਜਦੋਂ ਕਦੇ ਗੁਰੂ ਪਾਤਸ਼ਾਹ ਮੇਰਾ ਦੇ ਘਰ ਆਏ ਤੇ ਆਪਾਂ ਸੱਚੇ ਪਾਤਸ਼ਾਹ ਤੋਂ ਪੁੱਤਰ ਦਾ ਵਰ ਮੰਗਾਂਗੇ। ਹੁਣ ਮੰਗਣ ਦਾ ਟਾਈਮ ਆਇਆ, ਔਰਤ ਤੋਂ ਪਹਿਲਾਂ ਹੱਕ ਸੀ ਉਹਦੇ ਪਤੀ ਦਾ ਕਿ ਉਹ ਮਹਾਰਾਜ ਤੋਂ ਮੰਗ ਲੈਂਦਾ। ਮਹਾਰਾਜ ਦੇ ਚਰਨਾਂ ਵਿੱਚ ਬਾਬਾ ਆਦਮ ਖਲੋਤਾ ਹੈ, ਉਹਦੀ ਧਰਮ ਪਤਨੀ ਆਪਣੇ ਪਤੀ ਦੇਵ ਦੇ ਮੂੰਹ ਵੱਲ ਵੇਖ ਰਹੀ ਸੀ। ਕਹਿੰਦੇ ਨੇ ਕਿ ਜਦੋਂ ਬਾਬਾ ਆਦਮ ਸੰਗਤ ਵਿੱਚ ਉੱਠ ਕੇ ਖਲੋਤਾ, ਇਹਨੇ ਮੰਗਣਾ ਸੀ ਕੁਝ ਮਹਾਰਾਜ ਤੋਂ, ਪਰ ਖਿਆਲ ਆਪਣੇ ਬੱਗੇ ਦਾੜੇ ਉੱਤੇ ਪੈ ਗਿਆ। ਮਨ ਨਾਲ ਵਿਚਾਰ ਕਰਦਾ ਹੈ, ਉਹ ਮਨਾ 60 ਸਾਲਾਂ ਦਾ ਹੋਇਆ ਹੈ, ਜਦੋਂ ਭਰੀ ਸੰਗਤ ਵਿੱਚ ਮਹਾਰਾਜ ਨੂੰ ਕਿਹਾ ਪੁੱਤਰ ਦੇ ਲੋਕ ਤਾੜੀਆਂ ਮਾਰਨਗੇ, ਤੇਰੇ ਇਹਨਾਂ ਧੌਲਿਆਂ ਦਾ ਮਖੌਲ ਉਡਾਇਆ ਜਾਏਗਾ, ਲੋਕ ਕਹਿਣਗੇ ਕਿ 60 ਸਾਲਾ ਬਾਬਾ ਮਹਾਰਾਜ ਤੋਂ ਪੁੱਤਰ ਮੰਗ ਰਿਹਾ ਹੈ। ਐਸੀ ਵਿਚਾਰ ਆਉਂਦਿਆਂ ਸਾਰ ਬਾਬਾ ਆਦਮ ਮਹਾਰਾਜ ਤੋਂ ਪੁੱਤਰ ਨਾ ਮੰਗ ਸਕਿਆ, ਆਪਣੇ ਨਿਸ਼ਾਨਾ ਭਾਵੇਂ ਦਿਲ ਵਿੱਚੋਂ ਉਹ ਪੁੱਤਰ ਮੰਗ ਰਿਹਾ ਸੀ, ਪਰ ਉਪਰੋਂ ਕਹਿ ਉੱਠਿਆ ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਬਹੁਤ ਕੁਝ ਹੈ, ਤੁਹਾਡਾ ਦਿੱਤਾ ਬਥੇਰਾ ਰਿਜਕ ਹੈ, ਬਹੁਤ ਤੁਹਾਡੀ ਕਿਰਪਾ ਹੈ ਮਹਾਰਾਜ, ਜੇ ਦੇਣ ਲੱਗੇ ਹੋ ਤੇ ਮੈਨੂੰ ਸਿੱਖੀ ਨਾਮਦਾਨ ਦੀ ਦਾਤ ਬਖਸ਼ਿਸ਼ ਕਰੋ। ਬਾਬਾ ਆਦਮ ਜਿਹਨੂੰ ਵਾਰ ਵਾਰ ਹਜ਼ੂਰ ਕਹਿ ਰਹੇ, ਭਾਈ ਜੋ ਤੇਰੇ ਦਿਲ ਵਿੱਚ ਗੱਲ ਹੈ ਉਹ ਸੰਗਤ ਦੇ ਵਿੱਚ ਖਲੋ ਕੇ ਮੰਗ ਲੈ, ਪੂਰੀ ਹੋ ਜਾਵੇਗੀ। ਪਰ ਬਾਬਾ ਆਦਮ ਆਪਣੀ ਵੱਡੀ ਉਮਰ ਵੇਖ ਕੇ ਝਗਦਾ ਹੋਇਆ ਮਹਾਰਾਜ ਤੋਂ ਪੁੱਤਰ ਨਹੀਂ ਮੰਗ ਰਿਹਾ, ਕੀ ਕਹਿ ਰਿਹਾ ਬਾਬਾ ਆਦਮ, ਇਉਂ ਪੇਸ਼ ਕੀਤਾ ਜਾ ਰਿਹਾ।
ਆ ਗਈ ਸੀ ਜਦਵਾਰੀ, ਹਾਂ ਆ ਗਈ ਸੀ ਜਦਵਾਰੀ ਵਰ ਆਦਮ ਦੇ ਮੰਗਣ ਦੀ, ਕਹਿਣ ਗੁਰੂ ਗੁਰਸਿੱਖਾ ਲੋੜ ਨਹੀਂ ਹੁਣ ਸੰਗਣ ਦੀ, ਲੋੜ ਨਹੀਂ ਹੁਣ ਸੰਗਣ ਦੀ।
ਪ੍ਰਸੰਨ ਅਸੀਂ ਗੁਰਸਿੱਖਾ, ਪ੍ਰਸੰਨ ਅਸੀਂ ਗੁਰਸਿੱਖਾ, ਤੇਰੀ ਕਾਲਿਨ ਮੇਰੀ ਤੂੰ ਸੰਗ ਗਿਆ ਬਾਬਾ ਆਦਮ ਆਪਣੀ ਉਮਰ ਵਡੇਰੀ ਤੂੰ, ਆਪਣੀ ਉਮਰ ਵਡੇਰੀ ਤੂੰ।
ਆ ਗਈ ਸੀ ਜਦਵਾਰੀ ਵਰ ਆਦਮ ਦੇ ਮੰਗਣ ਦੀ, ਕਹਿਣ ਗੁਰੂ ਜੀ ਸਿੱਖਾ ਲੋੜ ਨਹੀਂ ਹੁਣ ਸੰਗਣ ਦੀ, ਲੋੜ ਨਹੀਂ ਕੋਈ ਸੰਗਣ ਦੀ,
ਪ੍ਰਸੰਨ ਅਸੀਂ ਗੁਰਸਿੱਖਾ ਤੇਰੀ ਖਾਲਿਲ ਮੇਰੀ ਤੂੰ, ਸੰਗ ਗਿਆ ਬਾਬਾ ਆਦਮ ਆਪਣੀ ਉਮਰ ਵਡੇਰੀ ਤੂੰ, ਆਪਣੀ ਉਮਰ ਵਡੇਰੀ ਤੂੰ,
ਹੱਥ ਜੋੜ ਕੇ ਕਹਿੰਦਾ ਉਹ ਹੱਥ ਜੋੜ ਕੇ ਕਹਿੰਦਾ ਆਦਮ ਸੀਸ ਨਵਾ ਕੇ ਤੇ ਦਾਤ ਸਿੱਖੀ ਦੀ ਬਗਛੋ ਘਰ ਮੇਰਾ ਦੇ ਆ ਗਏ ਤੇ, ਘਰ ਮੇਰਾ ਦੇ ਆ ਗਏ ਤੇ,
ਉਹ ਜਾਂਦਾ ਹਾਂ ਬੁਲਹਾਰੀ, ਹਾਂ ਜਾਂਦਾ ਹਾਂ ਬੁਲਹਾਰੀ ਪਾਤਸ਼ਾਹ ਕਿਰਪਾ ਤੇਰੀ ਤੂੰ, ਸੰਗ ਗਿਆ ਬਾਬਾ ਆਦਮ ਆਪਣੀ ਉਮਰ ਵਡੇਰੀ ਤੂੰ, ਆਪਣੀ ਉਮਰ ਵਡੇਰੀ ਤੂੰ,
ਹਾਂ ਮੰਗਣ ਲੱਗਾ ਆਦਮ ਬਾਬਾ ਬਹੁਤਾ ਸੰਗਰਿਆ, ਲੋਕ ਕਹਿਣਗੇ ਬੁੱਢਾ ਵੇਖੋ ਪੁੱਤਰ ਮੰਗ ਰਿਹਾ, ਬੁੱਢਾ ਪੁੱਤਰ ਮੰਗ ਰਿਹਾ,
ਪੁੱਤ ਪਾਲਦਾ ਵੇਖੋ, ਪੁੱਤ ਪਾਲਦਾ ਵੇਖੋ ਜ਼ਿੰਦਗੀ ਬੁਰੜੀ ਠੇਰੀ ਤੂੰ, ਸੰਗ ਗਿਆ ਬਾਬਾ ਆਦਮ ਆਪਣੀ ਉਮਰ ਵਡੇਰੀ ਤੂੰ, ਆਪਣੀ ਉਮਰ ਵਡੇਰੀ ਤੂੰ,
ਉਹ 60 ਸਾਲ ਦੀ ਜ਼ਿੰਦਗੀ ਬਈ 60 ਸਾਲ ਦੀ ਜ਼ਿੰਦਗੀ ਦਾੜਾ ਚਿੱਟਾ ਸਾਰਾ ਏ, ਮੰਗਣ ਲੱਗਾ ਸੰਗ ਦਾ ਤਾਈਓ ਗੁਰੂ ਪਿਆਰਾ ਏ, ਤਾਈਓ ਗੁਰੂ ਪਿਆਰਾ ਏ,
ਮੂੰਹ ਖੁੱਲਦਾ ਉਸਦਾ, ਹਾਂ ਮੂੰਹ ਖੁੱਲਦਾ ਉਸਦਾ ਦਿਲ ਦੀ ਨਹੀਂ ਦਲੇਰੀ ਤੂੰ, ਸੰਗ ਗਿਆ ਬਾਬਾ ਆਦਮ ਆਪਣੀ ਉਮਰ ਵਡੇਰੀ ਤੂੰ, ਆਪਣੀ ਉਮਰ ਵਡੇਰੀ ਤੂੰ,
ਘਰ ਵਿੱਚ ਰਿਜਕ ਬਥੇਰਾ ਜੀ, ਘਰ ਵਿੱਚ ਰਿਜਕ ਬਥੇਰਾ ਦਾਤਾ ਦਿੱਤਾ ਤੇਰਾ ਏ, ਗੇੜ 84 ਕੱਟ ਦਿਓ ਦਾਤਾ ਪੰਦਲ ਮੇਰਾ ਏ, ਦਾਤਾ ਜੀ ਪੰਦਲ ਮੇਰਾ ਹੈ,
ਔਖਾ ਜੰਮਣਾ ਮਰਨਾ ਜੀ, ਔਖਾ ਜੰਮਣਾ ਮਰਨਾ ਬਖਸ਼ੋ ਮੌਤ ਹਨੇਰੀ ਤੂੰ, ਸੰਗ ਗਿਆ ਬਾਬਾ ਆਦਮ ਆਪਣੀ ਉਮਰ ਵਡੇਰੀ ਤੂੰ, ਆਪਣੀ ਉਮਰ ਵਡੇਰੀ ਤੂੰ,
ਕਹਿਣ ਗੁਰੂ ਗੁਰਸਿੱਖਾ, ਕਹਿਣ ਗੁਰੂ ਗੁਰਸਿੱਖਾ ਚੰਗਾ ਕੱਲ ਨੂੰ ਮੰਗ ਲਵੀ, ਘਰ ਵਾਲੀ ਤੋਂ ਪੁੱਛ ਕੇ ਲਾ ਤੂੰ ਦਿਲ ਦੀ ਸੰਗ ਲਵੀ, ਲਾ ਤੂੰ ਮਨ ਦੀ ਸੰਗ ਲਵੀ,
ਜਰਨੈਲ ਸਿੰਘਾ ਅਸੀਂ ਬੁੱਝ ਲਿਆ, ਜਰਨੈਲ ਸਿੰਘਾ ਅਸੀਂ ਬੁੱਝ ਲਿਆ ਦਿਲ ਦੀ ਖੁਸ਼ੀ ਕਨੇਰੀ ਤੂੰ, ਸੰਗ ਗਿਆ ਬਾਬਾ ਆਦਮ ਆਪਣੀ ਉਮਰ ਵਡੇਰੀ ਤੂੰ, ਆਪਣੀ ਉਮਰ ਵਡੇਰੀ ਤੂੰ,
ਮੰਗਣ ਲੱਗਾ ਇਤਿਹਾਸ ਕਹਿੰਦਾ ਬਾਬਾ ਆਦਮ ਸੰਗ ਗਿਆ, ਆਪਣਾ ਬੱਗਾ ਦਾੜਾ ਵੇਖ ਕੇ ਉਹ ਮਹਾਰਾਜ ਤੋਂ ਪੁੱਤਰ ਨਾ ਮੰਗ ਸਕਿਆ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਗੁਰਸਿੱਖ ਦੀ ਘਾਲਣਾ ਤੋਂ ਕੁਰਬਾਨ ਜਾ ਰਹੇ ਸਨ, ਉਹ ਚਾਹੁੰਦੇ ਸੀ ਜੋ ਬਾਬਾ ਆਦਮ ਦੇ ਦਿਲ ਵਿੱਚ ਹੈ ਉਹ ਮੰਗ ਲਵੇ, ਉਹਦੀ ਮੁਰਾਦ ਪੂਰੀ ਕਰ ਦਿੱਤੀ ਜਾਏ, ਪਰ ਬਾਬਾ ਆਦਮ ਪਰੀ ਸੰਗਤ ਵਿੱਚ ਆਪਣਾ ਬੱਗਾ ਦਾੜਾ ਵੇਖ ਕੇ ਸੰਗ ਗਿਆ, ਕਹਿੰਦਾ ਮਹਾਰਾਜ ਤੁਹਾਡਾ ਦਿੱਤਾ ਹੋਇਆ ਬੜਾ ਕੁਝ ਹੈ, ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਨਾਮ ਦੀ ਦਾਤ ਬਖਸ਼ੋ, ਤੰਦਰੁਸਤੀ ਬਖਸ਼ੋ, ਚੜ੍ਹਦੀਆਂ ਕਲਾ ਕਰੋ, ਹਜ਼ੂਰ ਨੇ ਉਹਦੇ ਚਿਹਰੇ ਵੱਲ ਤੱਕ ਕੇ ਉਹਦੇ ਭਾਵ ਨੂੰ ਸਮਝਿਆ ਵੀ ਅਸਲ ਵਿੱਚ ਇਹ ਸੰਗਤ ਤੋਂ ਸੰਗ ਗਿਆ ਹੈ, ਇਸ ਕਰਕੇ ਇਹ ਮੰਗ ਨਹੀਂ ਰਿਹਾ, ਕਿਉਂਕਿ ਸੰਗਤ ਦਾ ਪ੍ਰਭਾਵ ਇਹਦੇ ਦਿਲ ਉੱਤੇ ਐਸਾ ਪੈ ਚੁੱਕਾ ਸੀ। ਹਜ਼ੂਰ ਹੱਸ ਕੇ ਕਹਿਣ ਲੱਗੇ, ਕੋਈ ਗੱਲ ਨਹੀਂ ਬਾਬਾ ਆਦਮਾ, ਨਾਮਦਾਨ ਚੜ੍ਹਦੀ ਕਲਾ ਮਹਾਨ ਗੁਰਸਿੱਖ ਹੈ ਤੂੰ, ਤੇਰੀ ਅਣਸਾ ਔਰ ਤੇਰਾ ਪ੍ਰੇਮ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ। ਮਹਾਰਾਜ ਨੇ ਆਖਿਆ ਆਦਮਾ ਜਾ, ਅਜੇ ਵੀ ਤੈਨੂੰ ਖੁੱਲ ਹੈ, ਆਪਣੇ ਘਰਵਾਲੀ ਦੇ ਨਾਲ ਸਲਾਹ ਕਰਕੇ ਜੋ ਮੰਗਣਾ ਹੋਇਆ ਕੱਲ੍ਹ ਨੂੰ ਮੰਗ ਲਈ। ਕਹਿੰਦੇ ਨੇ ਕਿ ਘਰਵਾਲੀ ਦੂਰ ਖਲੋਤੀ ਇਹ ਕੌਤਕ ਵੇਖ ਕੇ ਹੈਰਾਨ ਹੋ ਰਹੀ ਸੀ। ਬਾਬਾ ਆਦਮ ਮਹਾਰਾਜ ਨੂੰ ਮੱਥਾ ਟੇਕਿਆ ਤੇ ਵਾਪਸ ਚਲਾ ਗਿਆ। ਜਦੋਂ ਆਪਣੀ ਛਪਰੀ ਵਿੱਚ ਗਏ ਫਿਰ ਇਹਦੇ ਘਰਵਾਲੀ ਨੇ ਆਖਿਆ ਭਲਿਆ ਕਿਹੜੇ ਕੰਮ ਬਦਲੇ, 6 ਮਹੀਨੇ ਹੋਏ ਸੀ ਆਪਾਂ ਨੂੰ ਸੇਵਾ ਕਰਦਿਆਂ, ਉਹ ਮੌਕਾ ਆਇਆ ਤੇ ਤੂੰ ਹੱਥ ਵਿੱਚੋਂ ਗਵਾ ਲਿਆ, ਗੁਰੂ ਰਾਮਦਾਸ ਮਹਾਰਾਜ ਤੈਨੂੰ ਮੰਗਣ ਵਾਸਤੇ ਕਹਿ ਰਹੇ ਸੀ ਤੇ ਤੂੰ ਪੁੱਤਰ ਦੀ ਦਾਤ ਕਿਉਂ ਨਾ ਮੰਗੀ। ਹੈਰਾਨ ਹੋ ਕੇ ਬਾਬਾ ਆਦਮ ਕਹਿਣ ਲੱਗਾ ਭਲੀਏ ਲੋਕੇ, ਮੇਰੀ ਜ਼ਬਾਨ ਨੂੰ ਜਿੰਦਰਾ ਵੱਜ ਗਿਆ ਸੀ ਆਪਣਾ ਬੱਗਾ ਦਾੜਾ ਵੇਖ ਕੇ, ਮੈਂ ਸੋਚਿਆ ਕਿ ਲੋਕ ਮੇਰੇ ਬੁਢਾਪੇ ਦਾ ਮਖੌਲ ਉਡਾਉਣ ਗਏ। ਨਾਲ ਹੀ ਬਾਬੇ ਆਦਮ ਦੀ ਧਰਮ ਪਤਨੀ ਨੇ ਕਹਿ ਦਿੱਤਾ, ਪਤੀ ਜੀ ਕੋਈ ਗੱਲ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਤਾਂ ਖੁੱਲ ਦੇਤੀ ਹੈ ਨਾ ਭਾਈ, ਆਪਣੇ ਘਰਵਾਲੀ ਨਾਲ ਸਲਾਹ ਕਰਕੇ ਕੱਲ ਨੂੰ ਮੰਗ ਲਈ। ਹੁਣ ਜਦੋਂ ਕੱਲ ਹਜ਼ੂਰ ਨੂੰ ਮੱਥਾ ਟੇਕਿਆ, ਉਹ ਮੰਗਣ ਵਾਸਤੇ ਕਹਿਣਗੇ ਤੇ ਫੇਰ ਨਾ ਸੰਗ ਜਾਈ, ਪੁੱਤਰ ਮੰਗਣਾ ਈ। ਬਾਬੇ ਆਦਮ ਨੇ ਕਹਿ ਦਿੱਤਾ, ਭਲੀਏ ਚੰਗੀ ਗੱਲ ਹੈ, ਕੱਲ ਨੂੰ ਨਹੀਂ ਸੰਗਾਂਗਾ, ਮੈਂ ਪੁੱਤਰ ਮੰਗ ਲਵਾਂਗਾ। ਦੁਨੀਆਂ ਦੀ ਡਾਕਟਰੀ ਕਹਿੰਦੀ ਹੈ ਕਿ 50 ਸਾਲ ਤੱਕ ਔਰਤ ਔਲਾਦ ਪੈਦਾ ਕਰ ਸਕਦੀ ਹੈ, ਜਦੋਂ 50 ਸਾਲ ਤੋਂ ਉੱਪਰ ਹੋ ਜਾਏ ਫਿਰ ਔਰਤ ਔਲਾਦ ਨਹੀਂ ਪੈਦਾ ਕਰ ਸਕਦੀ। ਪਰ ਇਤਿਹਾਸ, ਸਿੱਖ ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਕਿ 60 ਸਾਲ ਨੂੰ ਪੁੱਜੀ ਹੋਈ ਜੋੜੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਪੁੱਤਰ ਲੈਣ ਵਾਸਤੇ ਆਈ ਸੀ। ਜਾਂ ਅਗਲਾ ਦਿਨ ਚੜਿਆ, ਗਿਣਤੀਆਂ ਗਿਣਦਿਆਂ ਰਾਤ ਬਤੀਤ ਹੋਈ। ਬਾਬਾ ਆਦਮ ਦੀ ਧਰਮ ਪਤਨੀ ਵਾਰ ਵਾਰ ਇਹੋ ਪੱਕੀ ਕਰਦੀ ਰਹੀ, ਪਤੀ ਜੀ ਜੇ ਹੁਣ ਮਹਾਰਾਜ ਨੇ ਕਿਹਾ ਮੌਕਾ ਨਾ ਗਵਾਇਓ, ਉਸੇ ਵੇਲੇ ਮਹਾਰਾਜ ਤੋਂ ਪੁੱਤਰ ਮੰਗ ਲਿਓ। ਦੋਵੇਂ ਜੀ ਇਸ਼ਨਾਨ ਕੀਤਾ, ਗੁਰੂ ਕੇ ਸਜੇ ਹੋਏ ਦਰਬਾਰ ਵਿੱਚ ਪੁੱਜੇ ਨੇ, ਮੱਥਾ ਟੇਕਿਆ। ਹਜ਼ੂਰ ਨੇ ਫਿਰ ਬਾਬੇ ਆਦਮ ਵੱਲ ਤੱਕ ਕੇ ਸਵਾਲ ਕੀਤਾ, ਭਾਈ ਆਦਮਾ ਕਰ ਲਈ ਸਲਾਹ, ਦੱਸ ਕੀ ਚਾਹੀਦਾ ਹੈ, ਮੰਗ ਲੈ ਜੋ ਕੁਝ ਮੰਗਣਾ ਹੈ। ਬਾਬਾ ਆਦਮ ਫਿਰ ਨਿਸ਼ਾਨੇ ਉਥੜ ਗਿਆ, ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਆਪ ਜੀ ਦਾ ਦਿੱਤਾ ਹੋਇਆ ਬਹੁਤ ਕੁਝ ਹੈ। ਜਦੋਂ ਬਾਬੇ ਆਦਮ ਦੇ ਮੂੰਹ ਇਹ ਕੁਝ ਨਿਕਲਿਆ, ਚੱਟ ਮੌਕਾ ਤਾੜ ਕੇ ਬਾਬਾ ਆਦਮ ਦੀ ਧਰਮ ਪਤਨੀ ਉੱਠੀ ਹੈ, ਹਜ਼ੂਰ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਹੈ ਤੇ ਨਾਲ ਹੀ ਝੋਲੀ ਅੱਡ ਕੇ ਕਹਿਣ ਲੱਗੀ, ਮਹਾਰਾਜ ਮੇਰਾ ਮਾਲਿਕ ਦਰਅਸਲ ਸੰਗ ਜਾਂਦਾ ਹੈ, ਸਾਨੂੰ ਪੁੱਤਰ ਦੀ ਲੋੜ ਹੈ, ਜੇ ਮੇਰਾ ਦੇ ਘਰ ਆਏ ਹੋ ਮੇਰੀ ਨਿਮਾਣੀ ਦੀ ਗੋਦ ਨੂੰ ਪਾਗ ਲਓ, ਪੁੱਤਰਾਂ ਦੀ ਦਾਤ ਬਖਸ਼ੋ। ਬਾਬਾ ਆਦਮ ਦੀ ਧਰਮ ਪਤਨੀ ਨੇ ਗੁਰੂ ਰਾਮਦਾਸ ਮਹਾਰਾਜ ਅੱਗੇ ਝੋਲੀ ਅੱਡ ਕੇ ਜਿਵੇਂ ਪੁੱਤਰ ਲਈ ਫਰਿਆਦ ਕੀਤੀ, ਇਉਂ ਪੇਸ਼ ਕੀਤਾ ਜਾ ਰਿਹਾ।
ਪਤਨੀ ਆਦਮ ਸਿੱਖ ਦੀ ਇੰਜ ਅਰਜ ਗੁਜਾਰੇ, ਪਤਨੀ ਆਦਮ ਸਿੱਖ ਦੀ ਇੰਜ ਅਰਜ ਗੁਜਾਰੇ, ਕਿੱਕੇ ਤੇਰੇ ਪਾਤਸ਼ਾਹ ਅਸੀਂ ਆਣ ਦੀਵਾਰੇ, ਡਿੱਗੇ ਤੇਰੇ ਪਾਤਸ਼ਾਹ ਅਸੀਂ ਆਣ ਦੀਵਾਰੇ। ਓ ਪਤਨੀ ਆਦਮ ਸਿੱਖ ਦੀ ਇੰਜ ਅਰਜ ਗੁਜਾਰੇ, ਪਤਨੀ ਆਦਮ ਸਿੱਖ ਦੀ ਇਉਂ ਅਰਜ ਗੁਜਾਰੇ, ਜਿੱਥੇ ਤੇਰੇ ਪਾਤਸ਼ਾਹ ਅਸੀਂ ਆਣ ਦੀਵਾਰੇ, ਡਿੱਗੇ ਤੇਰੇ ਪਾਤਸ਼ਾਹ ਅਸੀਂ ਆਣ ਦੀਵਾਰੇ। ਓ ਪਤੀ ਹਮਾਰਾ ਸੰਗ ਦਾ ਤੱਕ ਬੁੱਢੇ ਵਾਰੇ, ਪਤੀ ਹਮਾਰਾ ਸੰਗ ਦਾ ਤੱਕ ਬੁੱਢੇ ਵਾਰੇ, ਸੁਣੀ ਬਾਜੋ ਪੁੱਤਰਾਂ ਪੁੱਤਰਾਂ ਪੁੱਤਰਾਂ, ਸੁਣੀ ਬਾਜੋ ਪੁੱਤਰਾਂ ਸਭ ਮਹਿਲ ਮਨਾਰੇ, ਸੁਣੀ ਬਾਜੋ ਪੁੱਤਰਾਂ ਸਭ ਮਹਿਲ ਮਨਾਰੇ। ਤਨ ਦੇਣ ਸ਼ਰੀਕ ਜੋ ਨਾ ਜਾਣ ਸਹਾਰੇ, ਤਨ ਦੇਣ ਸ਼ਰੀਕ ਜੋ ਨਾ ਜਾਣ ਸਹਾਰੇ, ਬੇੜਾ ਬੰਦੀ ਲਾ ਦਿਓ ਜੱਗ ਤਾਰ ਨਹਾਰੇ, ਬੇੜਾ ਬੰਦੀ ਲਾ ਦਿਓ ਜੱਗ ਤਾਰ ਨਹਾਰੇ। ਕਹਿੰਦੀ ਦਾਤ ਪੁੱਤਰ ਦੀ ਬਖਸ਼ ਦੇ, ਦਾਤ ਪੁੱਤਰ ਦੀ ਬਖਸ਼ ਦੇ ਗੁਰੂ ਕਿਰਪਾ ਤਾਰੇ, ਦਾਤ ਪੁੱਤਰ ਦੀ ਬਖਸ਼ ਦੇ ਗੁਰੂ ਕਿਰਪਾ ਤਾਰੇ, ਬੋਤੀ ਖੇਡੇ ਮਾਂ ਦੀ ਮਾਂ ਦੀ ਦਿਲ ਤਵ ਦਾ ਠਾਰੇ,
ਗੋਤੀ ਖੇਡੇ ਮਾਂ ਦੀ ਦਿਲ ਤਪਦਾ ਠਾਰੇ।
ਓ ਅੱਗੋਂ ਸੱਚੇ ਸਾਹਿਬ ਨੇ ਹੱਸ ਬਚਨ ਉਚਾਰੇ, ਅੱਗੋਂ ਸੱਚੇ ਸਾਹਿਬ ਨੇ ਹੱਸ ਬਚਨ ਉਚਾਰੇ।
ਸਾਡੇ ਜੋ ਹੋਵਣੇ ਸੀ ਪੁੱਤਰ ਚਾਰੇ, ਘਰ ਸਾਡੇ ਜੋ ਹੋਵਣੇ ਸੀ ਪੁੱਤਰ ਚਾਰੇ।
ਕਹਿੰਦੇ ਇੱਕ ਦੇ ਦਿੱਤਾ ਤੁਸਾਨੂੰ, ਇੱਕ ਦੇ ਦਿੱਤਾ ਤੁਸਾਨੂੰ ਇਹ ਬਚਨ ਹਮਾਰੇ, ਇੱਕ ਦੇ ਦਿੱਤਾ ਤੁਸਾਨੂੰ ਇਹ ਬਚਨ ਹਮਾਰੇ।
ਪਾਈ ਭਗਤੂ ਕਹਿਣਗੇ ਕਹਿਣਗੇ ਕਹਿਣਗੇ, ਪਾਈ ਭਗਤੂ ਕਹਿਣਗੇ ਉਸਨੂੰ ਸਿੱਖ ਸਾਰੇ, ਪਾਈ ਭਗਤੂ ਕਹਿਣਗੇ ਉਸਨੂੰ ਸਿੱਖ ਸਾਰੇ।
ਅਣਸ ਵਧੂਗੀ ਤੁਸਾਂ ਦੀ ਜੱਗ ਵਿੱਚ ਚੱਕ ਚਾਰੇ, ਅਣਸ ਵਧੂਗੀ ਤੁਸਾਂ ਦੀ ਜੱਗ ਵਿੱਚ ਚੱਕ ਚਾਰੇ।
ਰਾਜੇ ਰਾਣੀ ਹੋਣਗੇ ਦੁਨੀਆਂ ਤੋਂ ਨਿਆਰੇ, ਦੁਨੀਆਂ ਤੋਂ ਨਿਆਰੇ।
ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੱਸ ਕੇ ਵਰ ਦਿੱਤਾ, ਭਾਈ ਨਿਰੰਕਾਰ ਨੇ ਸਾਨੂੰ ਚਾਰ ਪੁੱਤਰ ਦੇਣੇ ਸਨ, ਹੁਣ ਸਾਡਾ ਚੌਥਾ ਪੁੱਤਰ ਤੁਹਾਡੇ ਘਰ ਵਿੱਚ ਪੈਦਾ ਹੋਵੇਗਾ, ਉਹਦਾ ਨਾਂ ਭਾਈ ਭਗਤੂ ਰੱਖਣਾ, ਉਹ ਬੜਾ ਕਰਨੀ ਵਾਲਾ ਤੇ ਚੜ੍ਹਦੀ ਕਲਾ ਵਾਲਾ ਹੋਵੇਗਾ, ਉਹਦੀ ਔਲਾਦ ਦੁਨੀਆਂ ਵਿੱਚ ਵਧੇ ਫੈਲੇਗੀ। ਇਤਿਹਾਸ ਪੜਿਆ ਜਾਏ, ਕੈਂਥਲ ਦਾ ਰਾਜਾ ਰਾਜਾ ਉਦੇ ਸਿੰਘ, ਰਾਜਾ ਲਾਲ ਸਿੰਘ, ਹੋਰ ਅਨੇਕਾਂ ਸਰਦਾਰ ਘਰਾਣੇ, ਇਹ ਸਾਰੇ ਉਸ ਬਾਬਾ ਆਦਮ ਦੀ ਔਲਾਦ ਹੈ, ਜਿਸ ਬਾਬਾ ਆਦਮ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਰ ਦਿੱਤਾ ਸੀ। ਭਾਈ ਹੁਣ ਅਸੀਂ ਚੌਥਾ ਪੁੱਤਰ ਜਿਹੜਾ ਹੈ ਉਹ ਤੁਹਾਨੂੰ ਬਖਸ਼ਿਆ, ਉਹ ਤੁਹਾਡੇ ਘਰ ਵਿੱਚ ਹੋਵੇਗਾ, ਉਹਦਾ ਨਾਂ ਭਾਈ ਭਗਤੂ ਰੱਖਣਾ। ਪੁੱਤਰ ਦਾ ਵਰ ਲੈ ਕੇ ਬੜੇ ਖੁਸ਼ੀ ਖੁਸ਼ੀ ਬਾਬਾ ਆਦਮ ਤੇ ਉਹਦੀ ਧਰਮ ਪਤਨੀ ਵਾਪਸ ਪਰਤੇ ਨੇ। ਉਹ ਸੁਪਾਗ ਸਮਾਂ ਆਇਆ, ਇੱਕ ਸਾਲ ਬਾਅਦ ਬਾਬੇ ਆਦਮ ਦੇ ਘਰ ਭਾਈ ਭਗਤੂ ਨੇ ਜਨਮ ਲਿਆ, ਗੁਰੂ ਰਾਮਦਾਸ ਮਹਾਰਾਜ ਦੇ ਕੀਤੇ ਹੋਏ ਬਚਨਾਂ ਦਾ, ਦਿੱਤੇ ਹੋਏ ਵਰਾਂ ਦਾ ਇੱਕ ਇੱਕ ਅੱਖਰ ਜਿਵੇਂ ਪੂਰਾ ਹੋਇਆ, ਸੁਣੀਏ ਇਉਂ ਪੇਸ਼ ਕੀਤਾ ਜਾ ਰਿਹਾ।
ਕਹਿੰਦੇ ਵਰ ਲੈ ਕੇ ਤੇ ਪੁੱਤ ਦਾ ਗਿਆ ਆਦਮ ਘਰ ਨੂੰ ਆ, ਵਰ ਲੈ ਕੇ ਤੇ ਪੁੱਤ ਦਾ ਗਿਆ ਆਦਮ ਘਰ ਨੂੰ ਆ।
ਉਸਨੇ ਨੇਜਾ ਰੱਖੀ ਚਿੱਤ ਵਿੱਚ ਸੀ ਨਾਨਕ ਨਾਮ ਦਿਆ, ਨੇਜਾ ਰੱਖੀ ਚਿੱਤ ਵਿੱਚ ਸੀ ਨਾਨਕ ਨਾਮ ਦਿਆ।
ਕਹਿੰਦੇ ਵਰ ਲੈ ਕੇ ਤੇ ਪੁੱਤ ਦਾ ਗਿਆ ਆਦਮ ਘਰ ਨੂੰ ਆ, ਵਰ ਲੈ ਕੇ ਤੇ ਪੁੱਤ ਦਾ ਗਿਆ ਆਦਮ ਘਰ ਨੂੰ ਆ।
ਉਸਨੇ ਨੇਜਾ ਰੱਖੀ ਚਿੱਤ ਵਿੱਚ ਸੀ ਨਾਨਕ ਨਾਮ ਦਿਆ, ਨੇਜਾ ਰੱਖੀ ਦਿਲ ਵਿੱਚ ਸੀ ਨਾਨਕ ਨਾਮ ਦਿਆ।
ਫੇਰ ਇੱਕ ਸਾਲ ਦੇ ਬਾਅਦ ਸੀ ਰੱਬ ਦਿੱਤਾ ਭਾਗ ਲਗਾ, ਇੱਕ ਸਾਲ ਦੇ ਬਾਅਦ ਸੀ ਰੱਬ ਦਿੱਤਾ ਭਾਗ ਲਗਾ।
ਘਰ ਵਿੱਚ ਪੁੱਤਰ ਜਨਮਿਆ ਉਸਦੇ ਪੁੱਤਰ ਜਨਮਿਆ ਉਸਦੇ ਰੱਬ ਦਿੱਤੀ ਖੁਸ਼ੀ ਵਿਖਾ, ਘਰ ਵਿੱਚ ਪੁੱਤਰ ਜਨਮਿਆ ਉਸਦੇ ਰੱਬ ਦਿੱਤੀ ਖੁਸ਼ੀ ਵਿਖਾ।
ਉਹਦਾ ਨਾਮ ਹੈ ਭਗਤੂ ਰੱਖਿਆ ਜੋ ਗੁਰਾਂ ਦਿੱਤਾ ਸਮਝਾ, ਨਾਮ ਹੈ ਭਗਤੂ ਰੱਖਿਆ ਜੋ ਗੁਰਾਂ ਦਿੱਤਾ ਸਮਝਾ।
ਮਾਤਾ ਗੋਦੀ ਲਾੜੀ ਲਿਡਾ ਕੇ ਪੂਰੇ ਕੀਤੇ ਦਿਲ ਦੇ ਚਾ, ਗੋਦੀ ਲਾੜੀ ਲਿਡਾ ਕੇ ਪੂਰੇ ਕੀਤੇ ਦਿਲ ਦੇ ਚਾ।
ਆਦਮ ਪੁੱਛੜ ਚੁੱਕ ਕੇ ਖਡਾਵਦਾ ਖਡਾਵਦਾ, ਪੁੱਛੜ ਚੁੱਕ ਖਡਾਵਦਾ ਹੈ ਦਿਲ ਤੇ ਲਾੜ ਲਡਾ। ਆਦਮ ਕੁਛੜ ਚੁੱਕ ਖਡਾਵਦਾ ਹੈ ਦਿਲ ਦੇ ਲਾੜ ਲਡਾ।
ਭਗਤ ਪਿਆਰਾ ਰੱਬ ਦਾ ਸੀ ਬਹੁਤ ਅਨੇਕ ਸਿਵਾ, ਭਗਤ ਪਿਆਰਾ ਰੱਬ ਦਾ ਸੀ ਬਹੁਤ ਅਨੇਕ ਸਿਵਾ।
ਰਿਧੀਆਂ ਸਿਧੀਆਂ ਵਸ ਸੀ ਉਸ ਦੇ, ਵੇਖਿਆ ਕਈਆਂ ਲੋਕਾਂ ਅਜਮਾ। ਰਿਧੀਆਂ ਸਿਧੀਆਂ ਵਸ ਸੀ ਉਸ ਦੇ, ਵੇਖਿਆ ਕਈਆਂ ਲੋਕਾਂ ਅਜਮਾ।
ਜਦ ਹੋਇਆ 21 ਸਾਲ ਦਾ, ਸਾਲ ਦਾ ਹੋਇਆ 21 ਸਾਲ ਦਾ, ਕੀਤਾ ਮਾਪਿਆ ਫੇਰ ਵਿਆਹ। ਹੋਇਆ 21 ਸਾਲ ਦਾ, ਕੀਤਾ ਮਾਪਿਆ ਫੇਰ ਵਿਆਹ।
ਜਗ ਅਣਸਾ ਫੈਲੀ ਉਸ ਦੀ ਕਈ ਜਨਮੇ ਲੋਕ ਦਨਾ, ਜਗ ਵਿੱਚ ਅਣਸਾ ਫੈਲੀ ਉਸ ਦੀ ਕਈ ਜਨਮੇ ਲੋਕ ਦਨਾ।
ਹੋਇਆ ਰਾਜਾ ਉਦੇ ਸਿੰਘ ਵੀ ਜੋ ਕੈਂਥਲ ਦਾ ਬਾਦਸ਼ਾਹ, ਹੋਇਆ ਰਾਜਾ ਉਦੇ ਸਿੰਘ ਵੀ ਜੋ ਕੈਂਥਲ ਦਾ ਬਾਦਸ਼ਾਹ।
ਉਸਨੇ ਸਦਕੇ ਕਵੀ ਸੰਤੋਖ ਸੋ, ਸਦਕੇ ਕਵੀ ਸੰਤੋਖ ਸੋ ਲਿਆ ਸਿੱਖ ਇਤਿਹਾਸ ਲਿਖਾ। ਉਸਨੇ ਸਦਕੇ ਕਵੀ ਸੰਤੋਖ ਸਿੰਘ ਲਿਆ ਸਿੱਖ ਇਤਿਹਾਸ ਲਿਖਾ।
ਉਹਦੀ ਕਿਰਪਾ ਨਾਜ਼ਰ ਨੈਲ ਨੇ ਲੈ ਸੋਹਣ ਛੰਦ ਬਣਾ, ਕਿਰਪਾ ਨਾਜ਼ਰ ਨੈਲ ਨੇ ਲੈ ਸੋਹਣ ਛੰਦ ਬਣਾ।
ਇਤਿਹਾਸ ਕਹਿੰਦਾ ਬਾਬੇ ਆਦਮ ਦੀ ਔਲਾਦ ਵਿੱਚੋਂ, ਭਾਈ ਭਗਤੂ ਦੀ ਅਣਸਾ ਵਿੱਚੋਂ ਕੈਂਥਲ ਦਾ ਬਾਦਸ਼ਾਹ ਰਾਜਾ ਉਦੇ ਸਿੰਘ ਹੋਇਆ, ਜਿਹਨੇ ਸਿੱਖ ਜਗਤ ਦੇ ਮਹਾਨ ਵਿਦਵਾਨ ਕਵੀ ਸੰਤੋਖ ਸਿੰਘ ਜੀ ਨੂਰਦੀ ਵਾਲੇ ਨੂੰ ਸੱਦ ਕੇ ਜਗੀਰਾਂ ਦਿੱਤੀਆਂ ਅਤੇ ਗੁਰ ਇਤਿਹਾਸ ਲਿਖਵਾਇਆ, ਜੋ ਆਪਣੀ ਮਿਸਾਲ ਆਪ ਹੈ, ਜਿਹਨੂੰ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਕਹਿੰਦੇ ਹਾਂ। ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਦਾ ਕਰਤਾ ਕਵੀ ਸੰਤੋਖ ਸਿੰਘ ਜਿਹੜਾ ਹੈ, ਇਹ ਭਾਈ ਭਗਤੂ ਤੇ ਬਾਬੇ ਆਦਮ ਦੀ ਔਲਾਦ ਦੇ ਰਾਜਾ ਲਾਲ ਸਿੰਘ ਤੇ ਉਦੇ ਸਿੰਘ ਦਾ ਹਜ਼ੂਰੀ ਕਵੀ ਰਿਹਾ। ਇੱਥੇ ਬੈਠ ਕੇ ਇਸਨੇ ਇਹ ਸਾਰਾ ਗ੍ਰੰਥ ਰਚਿਆ ਔਰ ਰਾਜਾ ਉਦੇ ਸਿੰਘ ਗੁਰੂ ਘਰ ਦਾ ਮਹਾਨ ਸ਼ਰਧਾਲੂ। ਬਾਬਾ ਆਦਮ ਦੀ ਜਿਤਨੀ ਵੀ ਔਲਾਦ ਹੈ ਉਹ ਪੂਰਨ ਗੁਰਸਿੱਖ ਔਲਾਦ ਹੈ। ਕਈਆਂ ਪਿੰਡਾਂ ਵਿੱਚ ਉਹ ਪਰਿਵਾਰ ਵਸਦੇ ਨੇ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਉਹਦੀ ਔਲਾਦ ਦੇ ਲੋਕ ਬੜੇ ਚਾਵਾਂ ਦੇ ਨਾਲ ਅੱਜ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਸਮੇਤ ਪਰਿਵਾਰ ਆਉਂਦੇ ਔਰ ਗੁਰੂ ਘਰ ਦੀ ਸੇਵਾ ਕਰਦੇ। ਇਹ ਸੀ ਇਤਿਹਾਸ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ, ਬਾਬਾ ਆਦਮ ਜੀ ਉੱਤੇ ਕਿਰਪਾ, ਉਹਨੂੰ ਪੁੱਤਰ ਦਾ ਵਰਦਾਨ। ਇਹਨਾਂ ਕੁਝ ਕਹਿੰਦੇ ਹੋਏ ਖਿਮਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।